ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ, ਜਿਉਂ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ, ਜਿਉਂ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ। ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸੇ ਆਗੈ ਸਿਰ ਕੱਟ ਕੱਟ ਪਈਆ। ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸੇ ਆਗੈ ਸਿਰ ਕੱਟ ਕੱਟ ਪਈਆ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ 'ਤੇ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੁਕਮ ਦੀ ਜੋ ਦਾਤ ਬਖਸ਼ੀ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਬਿਲਾਵਲ ਵਿੱਚ ਅਸ਼ਟਪਦੀ ਰੂਪ ਵਿੱਚ ਇਹ ਅੰਮ੍ਰਿਤ ਬਚਨ ਦਰਜ ਨੇ। ਆਪ ਜੀ ਨੇ ਪਹਿਲੇ ਪਦੇ ਦਾ ਔਰ ਰਹਾਉ ਦੀਆਂ ਤੁਕਾਂ ਦਾ ਪਾਠ ਕੇਵਲ ਸਰਵਣ ਕੀਤਾ ਹੈ। ਅੱਜ ਦੇ ਇਸ ਅਸ਼ਟਪਦੀ ਦੀ ਵਿਚਾਰ ਦਾ ਜੋ ਮਰਕਜ਼ ਹੈ ਜਾਂ ਤੁਰਾਕ ਹੈ, ਪਰਮੇਸ਼ਵਰ ਨੂੰ ਮਿਲਣ ਦੀ ਇੱਕ ਪਿਆਸ ਅਤੇ ਉਸ ਤੀਬਰ ਤਾਂਗ ਦਾ ਮਨ ਕਰਕੇ ਤਨ ਕਰਕੇ ਇਤਨਾ ਗਹਿਰਾ ਅਸਰ ਕਿ ਰੋਮ ਰੋਮ ਵਿੱਚ ਉਸ ਪਿਆਰੇ ਪ੍ਰਭੂ ਦੀ ਪਿਆਰ ਦੀ ਕਸਕ ਹੈ। ਪਰ ਨਾਲ ਇਸ ਬਚਨ 'ਚ ਬਖਸ਼ਿਸ਼ ਕੀਤੀ ਕਿ ਇਸ ਵਿਛੋੜੇ ਨੂੰ ਵਸਲ ਵਿੱਚ ਮਿਲਾਪ ਵਿੱਚ ਜੇ ਬਦਲਦਾ ਹੈ ਤਾਂ ਉਹ ਪੂਰਾ ਸਤਿਗੁਰੂ ਕਿਰਪਾ ਕਰਦਾ ਹੈ। ਆਓ ਇਸ ਅਸ਼ਟਪਦੀ ਦੇ ਆਪਾਂ ਆਖਰੀ ਅਰਚ ਸਮੇਂ ਦੇ ਮੁਤਾਬਕ ਜਿਤਨਾ ਕੁ ਸਮਾਂ ਸਾਡੇ ਕੋਲ ਹੈ ਸੰਖੇਪ ਜੀ ਵਿਆਖਿਆ, ਔਰ ਅੱਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਸਤਿਗੁਰੂ ਉਹਨਾਂ ਦਾ ਜੋਤੀ ਜੋਤ ਸਮਾਵਨ ਦਿਵਸ ਹੈ, ਉਸ ਸੰਬੰਧੀ ਵੀ ਸੰਖੇਪ ਜੀ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਇਸ ਅਸਥਾਨ ਤੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਔਰ ਜਿਤਨੇ ਦੇਸ਼ ਪ੍ਰਦੇਸ਼ ਜਿੱਥੇ ਵੀ ਗੁਰਦੇਵ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਆਪ ਜੀ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਚੌਥਾ, ਮੈਂ ਮਨ ਤਨ ਪ੍ਰੇਮ ਆਗਮ ਠਾਕੁਰ ਕਾ।
ਇਹ ਅੰਮ੍ਰਿਤ ਬਚਨ ਰਾਗ ਬਿਲਾਵਲ ਵਿੱਚ ਨੇ ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਨੇ। ਹਜ਼ੂਰ ਇਸ ਅੰਮ੍ਰਿਤ ਬਚਨ ਵਿੱਚ ਬਖਸ਼ਿਸ਼ ਕਰਦੇ ਨੇ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ। ਸਤਿਗੁਰੂ ਗੁਰੂ ਰਾਮਦਾਸ ਆਪਣੇ ਅੰਦਰ ਦੀ ਅਵਸਥਾ ਨੂੰ ਸ਼ਬਦ ਵਰਤਾਂ ਆਪਣੀ ਇਸ ਨਿੱਜੀ ਤਜ਼ਰਬੇ ਨੂੰ ਸਾਂਝਿਆਂ ਕਰਦੇ ਕਹਿ ਰਹੇ ਨੇ, ਮੈਂ ਦਾ ਅਰਥ ਹੈ ਗੁਰੂ ਰਾਮਦਾਸ ਦੇ ਬਚਨ ਸਾਡੇ 'ਚ ਮੇਰੇ 'ਚ ਗੁਰੂ ਰਾਮਦਾਸ ਜੀ ਮੁਤਾਬਕ ਸ਼ਬਦ ਕਹਿ ਮਨ ਔਰ ਤਨ, ਇਹਦਾ ਅਰਥ ਮਨ ਵਿੱਚ ਤਨ ਵਿੱਚ, ਮਨ ਔਰ ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ। ਮਹਾਰਾਜ ਬਚਨ ਕਰ ਰਿਹਾ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪਿਆਰ ਹੈ, ਮੁਹੱਬਤ ਹੈ, ਪ੍ਰੀਤ ਹੈ। ਕਿਸ ਦੀ? ਅਗਮ ਦਾ ਅਰਥ ਹੈ ਜਿਹਦੇ ਤੱਕ ਸਾਡੀ ਪਹੁੰਚ ਕੋਈ ਨਹੀਂ, ਜਿੱਥੋਂ ਤੱਕ ਸਾਡੀ ਪਕੜ ਕੋਈ ਨਹੀਂ। ਤੇ ਠਾਕੁਰ ਦਾ ਲਫ਼ਜ਼ੀ ਅਰਥ ਹੈ ਜੀ ਖਸਮ, ਪਰਮਾਤਮਾ, ਵਾਹਿਗੁਰੂ। ਇਸ ਅੱਧੀ ਤੁਕ ਦੇ ਜਿੱਥੇ ਜਿੱਥੇ ਵਿਸ਼ਰਾਮ ਆਵੇਗਾ, ਅਸੀਂ ਕਿਉਂਕਿ ਦਾਸ ਅਕਸਰ ਬੇਨਤੀ ਕਰਦਾ ਕਿ ਇਸ ਅਸਥਾਨ ਤੇ ਹੁਕਮਨਾਮੇ ਦੀ ਵਿਚਾਰ ਦਾ ਮਤਲਬ ਹੀ ਇਹ ਹੈ ਕਿ ਜੋ ਕੁਝ ਅੱਜ ਹਰਿਮੰਦਰ ਸਾਹਿਬ ਤੋਂ ਗੁਰਦੇਵ ਨੇ ਕਿਹਾ, ਸਭ ਤੋਂ ਜ਼ਿਆਦਾ ਧਿਆਨ ਆਪਾਂ ਉਸ ਸ਼ਬਦ ਦੇ ਅਖਰੀ ਅਰਥ ਔਰ ਭਾਵ ਅਰਥ ਵੱਲ ਦੇਈਏ। ਹਜ਼ੂਰ ਨੇ ਬਖਸ਼ਿਸ਼ ਕੀਤੀ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਸ ਅਪਹੁੰਚ ਪਰਮਾਤਮਾ ਦਾ, ਜਿਸ ਤੱਕ ਬੰਦੇ ਦੀ ਕੋਈ ਪਹੁੰਚ ਨਹੀਂ, ਬੁੱਧੀ ਦੀ ਪਕੜ ਤੋਂ ਦੂਰ ਹੈ, ਮਨ ਦੀ ਪਕੜ ਤੋਂ ਦੂਰ ਹੈ, ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਪਿਆਰ ਮਨ ਤਨ ਵਿੱਚ ਵਸਿਆ ਹੈ।
ਖਿਨ ਖਿਨ ਸਰਦਾ ਮਨ ਬਹੁਤ ਉਠਈਆ।
ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਖਿਨ ਖਿਨ, ਇਹਦਾ ਮਤਲਬ ਕੋਈ ਸਮਾਂ ਵਿਅਰਥ ਨਹੀਂ ਜਾ ਰਿਹਾ, ਖਿਣ ਦਾ ਅਰਥ ਸਮੇਂ ਦੀ ਸਭ ਤੋਂ ਛੋਟੀ ਇਕਾਈ ਆਪਾਂ ਕਰ ਲਈਏ, ਅੱਖ ਝਮਕਣ ਜਿਤਨਾ ਸਮਾਂ ਵੀ ਵਰਤ ਲਈਏ ਸ਼ਬਦ, ਖਿਣ ਖਿਣ ਮੇਰੇ ਅੰਦਰ ਆਪਣੇ ਉਸ ਪਿਆਰੇ ਨੂੰ ਮਿਲਣ ਦੀ ਸ਼ਰਧਾ ਹੈ। ਸ਼ਰਧਾ ਦਾ ਮਤਲਬ ਤਾਂਗ ਹੈ, ਤੜਫ ਹੈ। ਮੇਰੇ ਮਨ ਵਿੱਚ ਤਨ ਵਿੱਚ ਅਗੰਮ ਠਾਕੁਰ ਦਾ ਪ੍ਰੇਮ ਹੈ। ਉਸ ਪਿਆਰੇ ਪਰਮੇਸ਼ਵਰ ਦੇ ਲਈ ਖਿਣ ਖਿਣ ਮੇਰੇ ਅੰਦਰ ਤਾਂਗ ਉੱਠਦੀ ਹੈ, ਮੇਰੇ ਅੰਦਰ ਉਸ ਨੂੰ ਮਿਲਣ ਦੀ ਤੀਵਰ ਲੋਚਾ ਹੈ।
ਗੁਰ ਦੇਖੇ ਸਰਦਾ ਮਨ ਪੂਰੀ।
ਹਜ਼ੂਰ ਕਹਿੰਦੇ ਨੇ ਉਹ ਜਿਹੜੀ ਤਾਂਗ ਹੈ ਪ੍ਰਭੂ ਨੂੰ ਮਿਲਣ ਦੀ, ਉਹਦੀ ਪ੍ਰਾਪਤੀ ਦਾ ਵਸੀਲਾ ਹੈ ਸਤਿਗੁਰੂ। ਜਦੋਂ ਸਤਿਗੁਰੂ ਦੇ ਦਰਸ਼ਨ ਕੀਤੇ, ਗੁਰੂ ਨੂੰ ਦੇਖਿਆ, ਮੇਰੇ ਅੰਦਰ ਦੀ ਜਿਹੜੀ ਉਹ ਪ੍ਰਭੂ ਮਿਲਣ ਦੀ ਲੋਚਾ ਸੀ, ਤੜਫ ਸੀ, ਪੂਰੇ ਸਤਿਗੁਰੂ ਦੇ ਦੀਦਾਰ ਕਰਦਿਆਂ ਉਸ ਲੋਚਾ ਨੂੰ ਗੁਰੂ ਨੇ ਪੂਰਿਆ ਕੀਤਾ ਹੈ।
ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ।
ਤੇ ਸਤਿਗੁਰੂ ਜੀ ਨੇ ਕਿਵੇਂ ਉਸ ਤਾਂਗ ਨੂੰ ਪੂਰਿਆ ਕੀਤਾ? ਇੱਥੇ ਫਿਰ ਹਜ਼ੂਰ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਜਿਵੇਂ ਇੱਕ ਚਾਤ੍ਰਿਕ ਪਪੀਆ ਸਾਰੰਗ ਸਵੰਤੀ ਬੂੰਦ ਦੇ ਲਈ ਪ੍ਰਿਉ ਪ੍ਰਿਉ ਕਰਕੇ ਪੁਕਾਰਦਾ ਹੈ, ਉਸ ਨੂੰ ਚੈਨ ਕੋਈ ਨਹੀਂ, ਦਿਨ ਹੈ ਰਾਤ ਹੈ, ਉਹ ਸਿਰਫ ਉਸ ਬੂੰਦ ਦੀ ਖਾਤਰ ਪ੍ਰਿਉ ਪ੍ਰਿਉ ਪੁਕਾਰ ਰਿਹਾ ਹੈ, ਤੇ ਜਦੋਂ ਚਾਤ੍ਰਿਕ ਦੇ ਮੂੰਹ ਵਿੱਚ ਸਵੰਤੀ ਬੂੰਦ ਪੈ ਜਾਏ, ਉਹਦਾ ਬੋਲਣਾ ਬੰਦ ਹੋ ਜਾਂਦਾ ਹੈ, ਉਹ ਸ਼ਾਂਤ ਹੋ ਜਾਂਦਾ, ਤ੍ਰਿਪਤ ਹੋ ਜਾਂਦਾ ਹੈ। ਇਸ ਦਾ ਭਾਵ ਕਿ ਗੁਰਦੇਵ ਬਚਨ ਕਰ ਰਹੇ ਆ, ਮੇਰੇ ਮਨ ਵਿੱਚ ਮੇਰੇ ਤਨ ਵਿੱਚ ਅਗੰਮ ਠਾਕੁਰ ਦਾ ਪਿਆਰ ਹੈ, ਖਿਣ ਖਿਣ ਮੇਰੇ ਅੰਦਰ ਤਾਂਗ ਉੱਠਦੀ ਹੈ, ਤੜਫ ਉੱਠਦੀ ਹੈ ਉਸ ਪਿਆਰੇ ਨੂੰ ਮਿਲਣ ਦੇ ਲਈ। ਤੇ ਸਤਿਗੁਰੂ ਨੇ ਮੇਰੀ ਇਸ ਤੜਫ ਨੂੰ ਪੂਰਿਆ ਕਰ ਦਿੱਤਾ, ਇਸ ਲੋਚਾ ਨੂੰ ਪੂਰਿਆ ਕਰ ਦਿੱਤਾ। ਤੇ ਹਜ਼ੂਰ ਨੇ ਬਖਸ਼ਿਸ਼ ਕੀਤੀ ਜੀ ਕਿਵੇਂ? ਕਹਿੰਦੇ ਜਿਵੇਂ ਇੱਕ ਪਪੀਆ ਪ੍ਰਿਉ ਪ੍ਰਿਉ ਪੁਕਾਰਦਾ ਹੈ, ਸਵੰਤੀ ਬੂੰਦ ਮੁੱਖ ਵਿੱਚ ਪੈ ਜਾਏ, ਉਹ ਟਿਕ ਜਾਂਦਾ ਹੈ, ਅੰਦਰ ਦੀ ਤਾਂਗ ਸੀ ਪਿਆਰੇ ਨੂੰ ਮਿਲਣ ਦੇ ਲਈ, ਤੇ ਗੁਰੂ ਨੇ ਇਸ ਤਰ੍ਹਾਂ ਬਖਸ਼ਿਸ਼ ਕਰ ਦਿੱਤੀ ਜਿਵੇਂ ਚਾਤ੍ਰਿਕ ਦੇ ਮੁੱਖ ਵਿੱਚ ਸਵੰਤੀ ਬੂੰਦ ਚਲੀ ਜਾਂਦੀ ਹੈ। ਹਜ਼ੂਰ ਦੇ ਇਸ ਅਸ਼ਟਪਦੀ ਦੇ ਇਹ ਆਰੰਭਕ ਪਦੇ ਦੀਆਂ ਦੋ ਤੁਕਾਂ ਨੇ। ਥੋੜ੍ਹੀ ਜਿਹੀ ਵਿਚਾਰ ਜੋ ਹਜ਼ੂਰ ਨੇ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਇੱਕ ਤਾਂ ਜਿੰਨੇ ਅੰਮ੍ਰਿਤ ਬੋਲ ਨੇ ਉਹ ਅਸਲ 'ਚ ਪ੍ਰਭੂ ਵਿੱਚ ਤਦਰੂਪ ਹੋਈਆਂ, ਅਭੇਦ ਹੋਏ, ਜਿਹੜੇ ਪ੍ਰਭੂ ਸਵਰੂਪ ਵਿੱਚ ਅਭੇਦ ਨੇ ਉਹਨਾਂ ਦੇ ਅੰਮ੍ਰਿਤ ਬਚਨ ਨੇ। ਸੂਝਵਾਨ ਪੁਰਖ ਗੁਰਬਾਣੀ ਦੀ ਗੱਲ ਕਰਦਿਆਂ ਦੱਸਦੇ ਨੇ ਕਿ ਅਸਲ 'ਚ ਇਹ ਉਹਨਾਂ ਨਿਰਮਲ ਖਿਰਦਿਆਂ ਉੱਪਰ ਸ਼ਬਦ ਦਾ ਪ੍ਰਕਾਸ਼ ਹੈ ਜਿਹੜੀਆਂ ਆਤਮਾਵਾਂ ਉਸ ਪਰਮਾਤਮਾ ਦੇ ਵਿੱਚ ਅਭੇਦ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੱਥੇ ਨਾਮ ਜਪਣ ਦੀ ਪ੍ਰੇਰਨਾ, ਗੁਰਬਾਣੀ ਦੇ ਪਠਨ ਪਾਠਨ ਵਿਚਾਰਨ ਦਾ ਹਦਾਇਤ ਕੀਤੀ ਗਈ, ਜਿੱਥੇ ਨਾਮ ਤੋਂ ਵਿਛੁੰਨੇ ਲੋਕਾਂ ਦੀ ਤਰਸਯੋਗ ਹਾਲਤ ਦਾ ਜ਼ਿਕਰ ਕੀਤਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਦਰ ਬਿਰਖੀ ਪ੍ਰਭੂ ਮਿਲਣ ਦੀ ਜਿਹੜੀ ਆਕਾਂਕਸ਼ਾ ਹੈ, ਤੜਫ ਹੈ ਜਾਂ ਲੋਚਾ ਹੈ, ਉਸ ਲੋਚਾ ਨੂੰ ਵੀ ਭਗਤਾਂ ਰਾਹੀਂ, ਗੁਰੂ ਸਾਹਿਬ ਜੀ ਦੇ ਰਾਹੀਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਕੀਤਾ ਹੈ। ਅੰਦਰ ਪਿਆਸ ਕਹਿ ਕੇ ਪਿਆਰਾ ਮਿਲ ਜਾਏ, ਸਭ ਤੋਂ ਪਹਿਲੀ ਗੱਲ ਤਾਂ ਇਹ, ਉਹ ਖੁਸ਼ਕਿਸਮਤ ਹਿਰਦੇ ਨੇ, ਜੀਵ ਨੇ, ਸਰੀਰ ਨੇ, ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਲਈ ਤੜਫ ਪੈਦਾ ਹੋ ਗਈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਮਿਲਾਪ ਹੋਇਆ ਕਿ ਨਹੀਂ, ਵਸਲ ਨਸੀਬ ਹੋਇਆ ਕਿ ਨਹੀਂ, ਇਹ ਬਾਤ ਬਾਅਦ ਵਿੱਚ ਹੈ, ਪਰ ਸਭ ਤੋਂ ਪਹਿਲਾਂ ਘੱਟੋ ਘੱਟ ਇਹ ਅਹਿਸਾਸ ਹੋ ਜਾਏ ਕਿ ਮੈਂ ਪਿਆਰੇ ਪਰਮਾਤਮਾ ਤੋਂ ਵਿਛੜਿਆ ਹਾਂ, ਉਹਦੇ ਪ੍ਰਤੀ ਪ੍ਰੇਮ ਪੈਦਾ ਹੋ ਜਾਏ, ਉਹਨੂੰ ਮਿਲਣ ਦੀ ਤੜਫ ਪੈਦਾ ਹੋ ਜਾਏ, ਉਹਨੂੰ ਮਿਲਣ ਦੀ ਅੰਦਰ ਤਾਂਗ ਪੈਦਾ ਹੋ ਜਾਏ। ਜੇ ਲੋਚਾ ਤਾਂਗ ਤੇ ਤੜਫ ਬਿਰਖਾ ਦੀ ਸਮਝ ਪਏਗੀ ਤਾਂ ਹੀ ਫਿਰ ਜਗਿਆਸੂ ਅੱਗੇ ਚੱਲਣਾ ਸ਼ੁਰੂ ਕਰਦਾ ਹੈ। ਪਰ ਜਿਨ੍ਹਾਂ ਅੰਦਰ ਇਹ ਤੜਫ ਹੀ ਨਹੀਂ, ਇਹ ਤਾਂਗ ਹੀ ਨਹੀਂ, ਪਿਆਰਿਓ ਉਹਨਾਂ ਦੀ ਕੀ ਆਸ ਆਪਾਂ ਕਰ ਸਕਦੇ ਹਾਂ? ਜਿਵੇਂ ਹਜ਼ੂਰ ਨੇ ਬਾਰਾਂਵਾਂ ਵਿੱਚ ਵੈਸਾਖ ਦੇ ਮਹੀਨੇ ਵਿੱਚ ਇੱਕ ਬਚਨ ਕੀਤਾ ਹੈ, ਆਰੰਭ ਤਾਂ ਹੀ ਇਹ ਵੇ ਕਿ ਵੈਸਾਖ ਧੀਰਨ ਕਿਉਂ ਵਾਂਢੀਆ, ਜਿੰਨਾ ਪ੍ਰੇਮ ਵਿਸ਼ੋਹ, ਇੱਥੇ ਹਜ਼ੂਰ ਨੇ ਵਿਸ਼ੋ ਦੇ ਨਾਲ ਸ਼ਬਦ ਪਹਿਲਾਂ ਪ੍ਰੇਮ ਲਾਇਆ ਹੈ। ਕੱਲਾ ਪ੍ਰਭੂ ਵਿਸ਼ੋ ਨਹੀਂ ਕਿਹਾ, ਪਰਮੇਸ਼ਵਰ ਦਾ ਵਿਛੋੜਾ ਹੋਵੇ ਪਰ ਪ੍ਰੇਮ ਪੈਦਾ ਹੋ ਜਾਏ ਉਸ ਵਿਛੋੜੇ ਨੂੰ ਦੂਰ ਕਰ ਦਿੰਦਾ। ਪਰ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਕਿ ਜਿੰਨਾ ਪ੍ਰੇਮ ਵਿਸ਼ੋ, ਜਿੰਨਾ ਲੋਕਾਂ ਦੇ ਅੰਦਰ ਪਿਆਰੇ ਪਰਮਾਤਮਾ ਦੇ ਪ੍ਰਤੀ ਕਦੀ ਵੀ ਪਿਆਰ ਦਾ ਤੜਫ ਦਾ ਫੁਰਨਾ ਉੱਠਿਆ ਹੀ ਨਹੀਂ, ਜਿੰਨਾ ਅੰਦਰ ਇਹ ਨਹੀਂ ਕਦੀ ਖਿਆਲ ਪੈਦਾ ਹੋਇਆ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ, ਪ੍ਰਭੂ ਤੋਂ ਵਿਛੜੇ ਹਾਂ, ਉਹਨਾਂ ਲੋਕਾਂ ਨੂੰ ਕਿਵੇਂ ਅੰਦਰ ਧੀਰਜ ਆ ਸਕਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਪਹਿਲਾ ਬਚਨ ਕਿ ਅੰਦਰ ਪ੍ਰੇਮ, ਅੰਦਰ ਤੜ ਪੈਦਾ ਹੋ ਜਾਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹ ਕਹਿੰਦੇ ਸਾਡੇ ਮਨ ਵਿੱਚ, ਸਾਡੇ ਤਨ ਵਿੱਚ ਇੱਕ ਲੋਚਾ ਹੈ, ਇੱਕ ਤੜਫ ਹੈ। ਜਿਵੇਂ ਅਸੀਂ ਹਜ਼ੂਰ ਗੁਰੂ ਰਾਮਦਾਸ ਦੇ ਬਚਨ ਪੜ੍ਹਨੇ ਹਾਂ, ਉਸ ਲੋਚਾ ਨੂੰ ਹਜ਼ੂਰ ਨੇ ਸੂਈ ਰਾਗ ਵਿੱਚ ਵੀ ਨਿਰੂਪਣ ਕੀਤਾ ਹੈ। ਮਹਾਰਾਜ ਜੀ ਦੇ ਬਚਨ ਨੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਬਿਲਕੁਲ ਇਸੇ ਤਰ੍ਹਾਂ ਇੱਕ ਲੋਚਾ ਇੱਕ ਤੜਫ ਹੈ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿੱਚ ਆਈ ਦਰਸ਼ਨ ਕਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮਿਲੈ ਹਰ ਹਰ ਨਾਮ ਤਿਆਹੀ। ਸਤਿਗੁਰੂ ਤਰਸ ਕਰੇ ਮਿਲਾ ਦੇਵੇ। ਫਿਰ ਦੇਖੋ ਇੱਥੇ ਜਿਹੜੀ ਤੜਫ ਹੈ, ਮਿਲਾਪ ਲਈ ਜਿਹੜੀ ਅੰਦਰ ਦੀ ਭੁੱਖ ਹੈ, ਉਸ ਵਿੱਚ ਕੋਈ ਸ਼ਰਤ ਨਹੀਂ। ਇਸ ਬੇਨਤੀ ਨੂੰ ਸੁਣਿਓ, ਇਹ ਨਹੀਂ ਕਿ ਮੈਂ ਤੈਨੂੰ ਤਾਂ ਮਿਲਾਂਗਾ ਜੇ ਤੂੰ ਮੈਨੂੰ ਸੁੱਖ ਦੇਵੇਂਗਾ, ਮੈਂ ਤਾਂ ਤੇਰੀ ਇਬਾਦਤ ਕਰਾਂਗਾ ਜੇ ਇੱਜ਼ਤ ਮਾਣ ਦੇਵੇਂਗਾ, ਤਾਂ ਤੇਰੀ ਇਬਾਦਤ ਕਰਾਂਗਾ ਜੇ ਮੈਨੂੰ ਸੰਸਾਰੀ ਪੱਧਰ ਤੇ ਕੋਈ ਰੁਤਬਾ ਕੋਈ ਪਦਵੀ ਨਸੀਬ ਹੋਵੇਗੀ। ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਥੇ ਇੱਕੋ ਬਚਨ ਕਿਹਾ, ਦੁੱਖ ਹੋਵੇ ਸੁੱਖ ਹੋਵੇ, ਭੁੱਖ ਹੋਵੇ ਰੱਜਾਂ ਹੋਵਾਂ, ਸੱਚ ਏਵੇ ਇੱਜ਼ਤ ਹੋਵੇ ਅਪਮਾਨ ਹੋਵੇ, ਪਦਵੀ ਹੋਵੇ ਜ਼ਮੀਨ ਤੇ ਹੋਵਾਂ, ਮੇਰੀ ਕੋਈ ਵੀ ਕੰਡੀਸ਼ਨ ਨਹੀਂ, ਸਿਰਫ ਅੰਦਰ ਇੱਕੋ ਲੋਚਾ ਹੈ, ਪਰਮਾਤਮਾ ਜੋ ਮਰਜ਼ੀ ਮੇਰੇ ਸਰੀਰ ਨਾਲ ਵਾਪਰਦਾ ਹੋਵੇ, ਪਰ ਇੱਕ ਕਿਰਪਾ ਕਰ, ਤੇਰੇ ਦਰ ਤੇ ਗਰੀਬ ਢਹਿ ਪਿਆ ਕੇ ਆਪਣੇ ਦਰਸ਼ਨਾਂ ਦੀ ਦਾਤ ਬਖਸ਼ ਦੇ। ਮਹਾਰਾਜ ਜੀ ਦੇ ਬਚਨ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿੱਚ ਆਈ ਦਰਸ਼ਨ ਕਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਜੈ ਆਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਧੋਵਾਂ, ਜੋ ਦੇਵੈ ਸੋ ਖਾਈ। ਪਰ ਅਖੀਰ ਤੇ ਮਹਾਰਾਜ ਕਹਿੰਦੇ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਖੋ, ਵਡਿਆਈ ਪ੍ਰਭੂ ਮੈਂ ਗਰੀਬ ਤੇਰੇ ਚਰਨਾਂ ਚ ਤੇਰੇ ਦਰ ਤੇ ਆ ਡਿੱਗਾ ਵਾਂ, ਤੁਸੀਂ ਤਰਸ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਓ। ਸਿਰਫ ਦੋ ਕੁ ਬੇਨਤੀਆਂ ਆਰੰਭ ਚ ਕਰਕੇ ਫਿਰ ਅਸੀਂ ਇਹਦੇ ਅਰਥ ਵਾਚਨੇ ਖਾਂ। ਇੱਕ ਤਾਂ ਜਗਿਆਸਾ ਪੈਦਾ ਹੋ ਜਾਏ, ਪਿਆਸ ਪੈਦਾ ਹੋ ਜਾਏ। ਇਹ ਪਿਆਸ ਜਾਂ ਤਾਂ ਪੂਰਬਲੀ ਬਖਸ਼ਿਸ਼ ਹੋਵੇ ਤਾਂ ਅੰਦਰੋਂ ਉੱਠਦੀ, ਤੇ ਜਾਂ ਸੱਚਮੁੱਚ ਕਿਸੇ ਪ੍ਰਭੂ ਪਿਆਰੇ ਪਿਆਸ ਵਾਲੇ ਦੀ, ਗੁਰਮੁਖਾਂ ਦੀ ਸਤ ਸੰਗਤ ਨਸੀਬ ਹੋ ਜਾਏ ਤਾਂ ਇਹ ਪਿਆਸ ਉੱਠਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਤਾਂ ਕੁਦਰਤੀ ਤੌਰ ਤੇ ਕੋਈ ਪੂਰਬਲਾ ਪਰਾਲਬਧ ਹੋਵੇ, ਅੰਦਰ ਜਗਿਆਸਾ ਉੱਠੇ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਦੂਸਰਾ, ਇਸ ਜਨਮ ਵਿੱਚ ਬਖਸ਼ੀਆਂ ਹੋਈਆਂ ਰੂਹਾਂ, ਫਿਰ ਬੇਨਤੀ ਸੁਣਿਓ, ਸਤ ਸੰਗਤ ਸ਼ਬਦ ਅਸੀਂ ਵਰਤਨੇ ਆ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੁਹਾਗਣਾ ਸ਼ਬਦ ਵੀ ਵਰਤਿਆ ਹੈ, ਉਹਨਾਂ ਦੀ ਸੰਗਤ ਨਸੀਬ ਹੋ ਜਾਏ ਤੇ ਸੱਚਮੁੱਚ ਸੁੱਕੇ ਹਿਰਦਿਆਂ ਵਿੱਚ ਵੀ ਪਰਮਾਤਮਾ ਨੂੰ ਮਿਲਣ ਦੀ ਤੜ ਪੈਦਾ ਹੋ ਜਾਂਦੀ ਹੈ। ਜਿਵੇਂ ਹਜ਼ੂਰ ਨੇ ਇੱਕ ਬਚਨ ਕਿਹਾ ਬਾਣੀ 'ਚ, ਅਸੀਂ ਸੁਖਮਨੀ ਸਾਹਿਬ 'ਚ ਪੜ੍ਹਨੇ ਹਾਂ ਕਿ ਪਿਆਸ ਪੈਦਾ ਹੋ ਜਾਣੀ ਇਹ ਪਰਮੇਸ਼ਵਰ ਦੀ ਕਿਰਪਾ ਹੈ ਜੀ, ਤੇ ਪਿਆਸ ਦੀ ਕੋਈ ਕੀਮਤ ਨਹੀਂ ਹੁੰਦੀ। ਫਿਰ ਬੇਨਤੀ ਸੁਣਿਓ, ਮੰਨ ਲਓ ਇੱਕ ਇਨਸਾਨ ਨੂੰ ਪਾਣੀ ਦੀ ਤਰੇ ਲੱਗੇ, ਪਾਣੀ ਦੀ ਪਿਆਸ ਲੱਗੇ, ਤੇ ਉਸ ਕੋਲ ਰਾਜ ਭਾਗ ਐਸ਼ਵਰਜ ਸਭ ਕੁਝ ਹੋਵੇ, ਪਰ ਜੇ ਪਾਣੀ ਨਸੀਬ ਨਾ ਹੋਵੇ, ਉਹਦੇ ਸਾਹਮਣੇ ਪਦਵੀ, ਉਹਦੇ ਸਾਹਮਣੇ ਰਾਜ, ਉਹਦੇ ਸਾਹਮਣੇ ਪਦਾਰਥ, ਉਹਨਾਂ ਦੀ ਕੁਛ ਵੀ ਕੀਮਤ ਨਹੀਂ। ਉਹਦੇ ਜੀਣ ਵਾਸਤੇ ਪਾਣੀ ਅਤ ਲਾਜ਼ਮੀ ਹੈ। ਜਿਵੇਂ ਪਾਣੀ ਦੀ ਪਿਆਸ ਹੋਵੇ, ਬੰਦਾ ਆਪਣੀ ਜਾਨ ਬਚਾਉਣ ਲਈ ਜੋ ਕੁਝ ਆਪਣੇ ਕੋਲ ਸਭ ਕੁਝ ਹੀ ਦਾਅ ਤੇ ਲਾ ਦਿੰਦਾ, ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਸੱਚ ਇਹ ਉਹ ਆਪਣਾ ਆਪ ਹੀ ਪਰਮਾਤਮਾ ਤੋਂ ਕੁਰਬਾਨ ਕਰ ਦਿੰਦਾ ਹੈ। ਪਿਆਸ ਦੀ ਕੀ ਕੀਮਤ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਚ ਉਹ ਹਜ਼ੂਰ ਦਾ ਪਤਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਭਰੇ। ਇਹ ਅੱਠ ਤੁਕਾਂ ਤੋਂ ਬਾਅਦ ਮਹਾਰਾਜ ਫਿਰ ਅੱਗੇ ਕਹਿੰਦੇ ਆ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਮਨੁੱਖ ਨੂੰ, ਜਿਸ ਪ੍ਰਭੂ ਪਿਆਰੇ ਨੂੰ ਪਰਮਾਤਮਾ ਦੇ ਮਿਲਣ ਦੀ ਪਿਆਸ ਪੈਦਾ ਹੋ ਜਾਏ, ਦਰਸ਼ਨਾਂ ਦੀ ਪਿਆਸ ਹੈ, ਜਿਸ ਜਨ ਕੋ ਪ੍ਰਭ ਦਰਸ ਬਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ, ਕੁਰਬਾਨ ਆ ਉਹਦੇ ਤੋਂ ਜਿਹਦੇ ਅੰਦਰ ਪਿਆਸ ਹੋਵੇ। ਪਰ ਇਸ ਪਿਆਸ ਦੀ ਪੂਰਤੀ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਸਤਿਗੁਰੂ ਜੀ ਨੇ ਜਿਹੜੇ ਬਿਰਹੀ ਕਿਰਦਿਆਂ ਨੂੰ ਧੀਰਜ ਦਿੰਦੇ ਆ, ਸਤਿਗੁਰੂ ਦਾ ਸ਼ਬਦ ਹੀ ਹੈ ਜੀ ਜਿਹੜਾ ਤੜਫਦੇ ਕਿਰਦਿਆਂ ਦੀਆਂ ਸਨੇਹੇ ਪਰਮਾਤਮਾ ਦੇ ਘਰ ਵਿੱਚ ਪਹੁੰਚਾਉਂਦਾ ਹੈ। ਆ ਜੋ ਆਪ ਸਿਮਰਨ ਕਰ ਦੇਖੋ, ਕੀਰਤਨ ਕਰ ਦੇਖੋ, ਸ਼ਬਦ ਪੜ੍ਹ ਦੇਖੋ, ਗੁਰੂ ਸ਼ਬਦ ਦਾ ਅਭਿਆਸ ਕਰ ਦੇਖੋ, ਸੱਚ ਏਵੇ ਨੇਤਰ ਭਿੱਜੇ ਕੋਈ ਜਦੋਂ ਬਿਰਹਾ ਵਿੱਚ ਗੁਰੂ ਗੁਰੂ ਪਪੀਏ ਦੀ ਤਰ੍ਹਾਂ ਪੁਕਾਰਦੇ ਨੇ, ਇਹ ਵਾਹਿਗੁਰੂ ਸ਼ਬਦ ਪਰਮਾਤਮਾ ਦੇ ਘਰ ਵਿੱਚ ਇੱਕ ਪੱਤਰਕਾ ਜਾ ਰਹੀ ਹੈ, ਇੱਕ ਸੰਦੇਸ਼ ਹੈ। ਮਹਾਰਾਜ ਕਹਿੰਦੇ ਸਤਿਗੁਰੂ ਇਸ ਪਿਆਸ ਨੂੰ ਖਤਮ ਕਰ ਸਕਦਾ ਹੈ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਧ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਦੇਖੋ ਉਸ ਪਿਆਸਾ ਪਿਆਸ ਨੂੰ ਕੇਵਲ ਗੁਰੂ ਦੂਰ ਕਰਦਾ ਹੈ। ਸੁਣ ਯਾਰ ਖਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਖੋ ਫਿਰੋਂ ਖੋ ਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ ਨੈਣ ਖਮਾਰੇ, ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਪ੍ਰਭ ਸਿਉ ਮਨ ਲੀਨਾ, ਜਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਜਿਹੜੇ ਬਚਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੇ, ਕਹਿੰਦੇ ਨੇ ਅੰਦਰ ਬਿਰਹ ਹੈ, ਮਿਲਣ ਦੀ ਪਿਆਸ ਹੈ, ਖਿੰਨ ਖਿੰਨ ਮੇਰੇ ਅੰਦਰ ਤਾਂਗ ਹੈ, ਮੈਂ ਆਪਣੇ ਪਿਆਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਪਰ ਇਸ ਸ਼ਰਧਾ ਨੂੰ, ਇਸ ਤਾਂਗ ਨੂੰ, ਇਸ ਪਿਆਸ ਨੂੰ ਜੇ ਕਿਸੇ ਨੇ ਭਾਗ ਲਾਣਾ ਹੈ ਤੇ ਉਹ ਸਮਰੱਥ ਸਤਿਗੁਰੂ ਜੀ ਹਨ।
ਮਿਲ ਮਿਲ ਸਖੀ ਹਰ ਕਥਾ ਸੁਨਈਆ,
ਹਜ਼ੂਰ ਬਖਸ਼ਿਸ਼ ਕਰਦੇ ਆ, ਮਿਲ ਮਿਲ ਸਖੀ ਹਰ ਕਥਾ ਸੁਨਈਆ। ਇਹਦਾ ਮਤਲਬ ਆਓ ਸਖੀਓ, ਆਓ ਭੈਣੋ, ਆਪਾਂ ਮਿਲ ਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਥਾ ਸੁਣੀਏ, ਉਹਦੇ ਬਚਨ ਕਰੀਏ, ਉਹਦੀਆਂ ਗੱਲਾਂ ਕਰੀਏ, ਉਹਦੇ ਸ਼ਬਦਾਂ ਨੂੰ ਆਪਾਂ ਗਾਇਨ ਕਰੀਏ। ਕਥਾ ਦਾ ਮਤਲਬ ਇੱਥੇ ਕੇਵਲ ਕਰਨ ਰਸ ਨਹੀਂ, ਜਿਵੇਂ ਹਜ਼ੂਰ ਗੁਰੂ ਅਮਰਦਾਸ ਬਚਨ ਕਰਦੇ ਆ ਕਿ ਆਵੋ ਸੰਤ ਪਿਆਰਿਓ, ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ ਕਿੱਤ ਦੁਆਰੈ, ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹਜ਼ੂਰ ਸੱਚੇ ਪਾਤਸ਼ਾਹ ਇੱਥੇ ਆਵਾਜ਼ ਦਿੰਦੇ ਨੇ, ਕਹਿੰਦੇ ਨੇ ਭਾਈ ਇਸ ਜਗਿਆਸਾ ਨੂੰ ਪਰਬਰ ਰੱਖਣ ਲਈ, ਮੰਜ਼ਿਲ ਤੇ ਪਹੁੰਚਣ ਲਈ ਸਤ ਸੰਗਤ ਅਤ ਜ਼ਰੂਰੀ ਹੈ। ਇੱਥੇ ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਪਿਆਸ ਵਾਲੇ ਹਿਰਦੇ, ਸ਼ਰਧਾ ਵਾਲੇ ਹਿਰਦੇ, ਉਹਨਾਂ ਦੀ ਸੰਗਤ ਸੁੱਕੇ ਹਿਰਦੇ ਵਿੱਚ ਵੀ ਸ਼ਰਧਾ ਪੈਦਾ ਕਰ ਦਿੰਦੀ ਹੈ। ਜਿਵੇਂ ਸਾਹਿਬ ਦਾ ਬਚਨ ਹੈ, ਯਾਰ ਵੇ ਪ੍ਰੇ ਖੱਬੇ ਸਖੀਆਂ ਮੂੰਹ ਕਹੀ ਨਾ ਜਿਹੀਆ, ਯਾਰ ਵੇ ਇੱਕ ਡੂ ਇੱਕ ਚਾੜੈ ਹੋ ਕਿਸ ਚਤਈਆ, ਇੱਕ ਡੂ ਇੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨ੍ਹਾਂ ਦੇਖ ਮਨ ਚਾਓ ਉਥੰਦਾ ਹੋ, ਕਦ ਪਾਈ ਗੁਣਤਾਸਾ। ਇੱਥੇ ਹਜ਼ੂਰ ਕਹਿੰਦੇ ਨੇ ਆਓ ਸਖੀਓ ਗੇ ਭੈਣੋ ਸਹੇਲੀਓ, ਇਕੱਠੀਆਂ ਹੋਵੋ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਆਪਾਂ ਕਥਾ ਸੁਣੀਏ।
ਸਤਿਗੁਰ ਦਇਆ ਕਰੇ ਪ੍ਰਭ ਮਿਲੇ,
ਹਾਂ ਸਤਿਗੁਰੂ ਦਇਆ ਕਰ ਦੇਵੇ, ਸਤਿਗੁਰੂ ਆਪਣੀ ਪ੍ਰਸਾਦ ਕਿਰਪਾ ਵਰਤਾ ਦੇਵੇ, ਤੇ ਉਹਦੀ ਕਿਰਪਾ ਪਰਮਾਤਮਾ ਨਾਲ ਮੇਲ ਦਿੰਦੀ ਹੈ, ਉਹਦੀ ਬਖਸ਼ਿਸ਼ ਕਦੀ ਗੁਣ ਔਗਣ ਨਹੀਂ ਦੇਖਦੀ। ਉਹਦੀ ਰਹਿਮਤ ਨਾਲ ਮਿਲਾਪ ਹੁੰਦਾ ਹੈ।
ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ।
ਪਰਮਾਤਮਾ ਦੀ ਬਖਸ਼ਿਸ਼ ਗੁਰੂ ਦਵਾਉਂਦਾ ਹੈ ਤੇ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਐਸੇ ਸਤਿਗੁਰੂ ਅੱਗੇ, ਉਹਦੇ ਸਾਹਮਣੇ ਮੈਂ ਆਪਣੇ ਸਿਰ ਨੂੰ ਕੱਟ ਕੇ ਟੁਕੜੇ ਟੁਕੜੇ ਕਰਕੇ ਆਪਣੇ ਗੁਰੂ ਦੇ ਸਾਹਮਣੇ ਸਮਰਪਣ ਕਰਦੇ ਹਾਂ। ਇਹਦਾ ਮਤਲਬ ਕਿ ਮੈਂ ਆਪਣਾ ਆਪਾ, ਆਪਣੀ ਹਉਮੈ ਨੂੰ, ਆਪਣੀ ਈਗੋ ਨੂੰ, ਆਪਣਤ ਨੂੰ ਤਿਆਗ ਕੇ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੀ ਖੁਸ਼ੀ ਲਈ ਸਤਿਗੁਰੂ ਸਾਹਮਣੇ ਆਪਣੇ ਸਿਰ ਨੂੰ ਕੱਟ ਕੇ ਸਮਰਪਣ ਕਰ ਦੇਣਾ, ਭੇਟਾ ਕਰ ਦੇਣਾ ਕਿ ਸਤਿਗੁਰੂ ਆਪ ਕਿਰਪਾ ਕਰੋ।
ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ।
ਹਜ਼ੂਰ ਕਹਿੰਦੇ ਨੇ ਸਾਡੇ ਰੋਮ ਰੋਮ ਵਿੱਚ ਜਿੰਨੇ ਸਰੀਰ ਦੇ ਰੋਮ ਨੇ, ਕੇਸ ਨੇ, ਇੱਕ ਇੱਕ ਰੋਮ ਵਿੱਚ, ਸਾਡੇ ਮਨ ਵਿੱਚ, ਸਾਡੇ ਤਨ ਵਿੱਚ ਹਕੀਕਤ ਏਵੇ ਇੱਕ ਬੇਦਨ ਦਾ ਅਰਥ ਕਰਾਂਗੇ ਪੀੜਾ ਉਪਜੀ ਹੈ, ਇੱਕ ਪੀੜ ਹੈ। ਰੋਮ ਰੋਮ ਕਰਕੇ, ਮਨ ਤਨ ਕਰਕੇ ਉਸ ਪ੍ਰਭੂ ਦੇ ਮਿਲਣ ਦੀ ਤਾਂਘ ਸਾਡੇ ਲਈ ਪੀੜਾ ਬਣੀ ਹੈ।
ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ।
ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਇਹੋ ਜੀ ਰੋਮ ਰੋਮ ਵਿੱਚ ਜਗਿਆਸਾ ਹੈ ਕਿ ਮੈਂ ਆਪਣੇ ਪਿਆਰੇ ਪਰਮੇਸ਼ਵਰ ਨੂੰ ਮਿਲਣ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਪੈਂਦੀ, ਬੇਚੈਨੀ ਹੈ, ਅੱਖਾਂ ਵਿੱਚ ਨੀਂਦ ਨਹੀਂ ਆ ਰਹੀ, ਰਾਤ ਬਤੀਤ ਨਹੀਂ ਹੋ ਰਹੀ। ਸੱਚ ਇਹ ਵੇ ਗੁਰਮੁਖੋ, ਵਿਛੋੜੇ ਦੀਆਂ ਘੜੀਆਂ, ਵਿਛੋੜੇ ਦਾ ਸਮਾਂ ਛੇਤੀ ਨਿਕਲਦਾ ਨਹੀਂ। ਉਂਝ ਇਹ ਨਹੀਂ ਵੀ ਘੜੀ ਜਿਹੜੀ ਹੈ ਉਹਦੇ ਟਾਈਮ ਦੀ ਗਿਣਤੀ ਮਿਣਤੀ 'ਚ ਫਰਕ ਪੈ ਜਾਂਦਾ, ਘੜੀ ਦੇ ਜਿਹੜੇ ਪੁਰਜੇ ਨੇ, ਘੜੀ ਦਾ ਸਿਸਟਮ ਆਪਣਾ ਕੰਮ ਕਰੀ ਜਾ ਰਿਹਾ, ਪਰ ਸੱਚ ਇਹ ਵੇ ਸਮਾਂ ਨਿਕਲ ਜਾਣਾ, ਸਮਾਂ ਰੁਕ ਜਾਣਾ, ਸਮਾਂ ਨਾ ਨਿਕਲਣਾ, ਇਹ ਸਾਡੀ ਮਾਨਸਿਕ ਅਵਸਥਾ 'ਤੇ ਨਿਰਭਰ ਕਰਦਾ ਹੈ। ਜਿਵੇਂ ਅਸੀਂ ਸੁੱਖ ਦਾ ਸਮਾਂ ਹੁੰਦਾ ਅਤੇ ਇਹ ਕਹਿ ਦਿੰਦੇ ਪਤਾ ਹੀ ਨਹੀਂ ਲੱਗਾ ਕਿ ਅੱਜ ਰਾਤ, ਅੱਜ ਦਿਨ ਕਦੋਂ ਨਿਕਲ ਗਿਆ, ਪਤਾ ਹੀ ਨਹੀਂ ਲੱਗਾ ਮਹੀਨਾ ਕਦੋਂ ਨਿਕਲ ਗਿਆ। ਪਰ ਜਦੋਂ ਦੁੱਖ ਹੋਵੇ, ਪੀੜਾ ਹੋਵੇ, ਦੁਨਿਆਵੀ ਕੋਈ ਚਿੰਤਾ ਝੋਰਾ ਹੋਵੇ, ਸੱਚ ਇਹ ਵੇ ਉਦੋਂ ਆਪਾਂ ਕਹਿੰਦੇ ਹਾਂ ਪਤਾ ਨਹੀਂ ਅੱਜ ਰਾਤ ਇੰਨੀ ਵੱਡੀ ਹੋ ਗਈ, ਇਹ ਨਿਕਲਣ ਦਾ ਨਾਂ ਹੀ ਨਹੀਂ ਲੈਂਦੀ ਪਈ। ਮੈਂ ਬੇਨਤੀ ਕਰਾਂਗਾ ਵਿਛੋੜੇ ਵਿੱਚ ਅਤੇ ਚਿੰਤਾ ਵਿੱਚ, ਤੜਪ ਵਿੱਚ ਸਮਾਂ ਵੀ ਲਮੇਰਾ ਹੋ ਜਾਂਦਾ। ਇਸੇ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਭਰੈ ਮਿਲਾਵੈ। ਇੱਥੇ ਹਜ਼ੂਰ ਨੇ ਕਿਹਾ ਸਾਡੇ ਰੋਮ ਰੋਮ ਵਿੱਚ, ਤਨ ਮਨ ਵਿੱਚ ਇੱਕ ਜਗਿਆਸਾ ਹੈ, ਪਰ ਉਸ ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਸਾਡੂ ਨੀਂਦ ਨਹੀਂ ਨਸੀਬ ਹੋ ਰਹੀ।
ਵੈਦਕ ਨਾਟਕ ਦੇਖ ਭੁਲਾਨੇ।
ਇੱਥੇ ਹਜ਼ੂਰ ਨੇ ਇੱਕ ਬਚਨ ਕੀਤਾ ਹੈ, ਵੈਦਿਕ ਨਾਟਕ ਦੇਖ ਭੁਲਾਨੇ। ਹੁਣ ਅੰਦਰ ਹੈ ਬਿਰਹਾ, ਵੈਦਿਕ ਦਾ ਅਰਥ ਹੈ ਵੈਦ, ਇੱਥੇ ਸ਼ਬਦ ਹੈ ਨਾਟਕ, ਇੱਕ ਸ਼ਬਦ ਅਸੀਂ ਵਰਤਨੇ ਹਾਂ ਨਾਟਕ, ਨਾਟਕ ਜਿਹੜਾ ਖੇਡਿਆ ਜਾਂਦਾ ਹੈ, ਲਿਖਿਆ ਜਾਂਦਾ ਹੈ, ਪਰ ਇੱਥੇ ਜਿਹੜਾ ਸ਼ਬਦ ਹਜ਼ੂਰ ਨੇ ਵਰਤੋਂ ਕੀਤਾ ਸ਼ਬਦ 'ਚ ਨਾਟਕ, ਤੇ ਨਾਟਕ ਦਾ ਅਰਥ ਇੱਥੇ ਨੌਟੰਕੀ ਨਹੀਂ, ਨਾਟਕ ਕਰਨ ਵਾਲਾ ਨਹੀਂ, ਇੱਥੇ ਨਾਟਕ ਦਾ ਅਰਥ ਹੈ ਕਿ ਉਹ ਵੇਦ ਵੈਦ, ਉਹ ਹਕੀਮ ਜਾਂ ਉਹ ਡਾਕਟਰ ਜਿਹੜਾ ਮਨੁੱਖ ਦੀਆਂ ਨਾੜੀਆਂ ਨੂੰ ਪਕੜ ਕੇ ਬਿਮਾਰੀ ਦੱਸ ਦਿੰਦਾ ਹੈ। ਨਾਟਕ ਦਾ ਅਰਥ ਇੱਥੇ ਕਰਾਂਗੇ ਨਾੜੀਆਂ, ਨਵਜ ਸ਼ਬਦ ਵਰਤ ਲਈ। ਹਜ਼ੂਰ ਕਹਿੰਦੇ ਨੇ ਵੈਦ ਵੀ ਆਏ, ਹਕੀਮ ਵੀ ਆਏ, ਉਹਨਾਂ ਨੇ ਆ ਕੇ ਮੇਰੀ ਬਾਂਹ ਦੀ ਨਬਜ਼ ਨੂੰ ਪਕੜਨ ਦਾ ਯਤਨ ਕੀਤਾ, ਪਰ ਅੰਦਰ ਪਿਆਰੇ ਨੂੰ ਮਿਲਣ ਦੀ ਤੜਫ ਇੰਨੀ ਕੁ ਸੀ, ਜਦੋਂ ਉਹਨਾਂ ਸਪਰਸ਼ ਕੀਤਾ ਉਹਨਾਂ ਨੂੰ ਆਪ ਵੀ ਭੁੱਲ ਗਿਆ। ਇਸ ਬੇਦਨ ਦੀ, ਇਸ ਪੀੜਾ ਦੀ ਦਵਾਈ ਉਹਨਾਂ ਪਾਸ ਵੀ ਨਹੀਂ।
ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਾਈਆ।
ਹਜ਼ੂਰ ਕਹਿੰਦੇ ਨੇ ਮੈਂ ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਹਿਰਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਪੀੜਾ ਹੈ। ਇਸ ਦਾ ਮਤਲਬ ਕਿ ਵੈਦ, ਹਕੀਮ, ਡਾਕਟਰ ਇਸ ਬੇਚੈਨੀ ਨੂੰ ਜਾਣ ਨਹੀਂ ਸਕਦੇ, ਹਾਲਾਂਕਿ ਦੁਨਿਆਵੀ ਤੌਰ 'ਤੇ ਦੁਖੀ ਬੰਦੇ ਨੂੰ ਵੀ ਰਾਤ ਨੀਂਦ ਨਹੀਂ ਪੈਂਦੀ, ਬਿਮਾਰੀ ਨਾਲ ਪੀੜਿਤ ਬੰਦੇ ਨੂੰ ਵੀ ਰਾਤ ਨੀਂਦ ਨਹੀਂ ਪੈਂਦੀ, ਤੇ ਪਰਮਾਤਮਾ ਦੀ ਤੜਫ ਵਿੱਚ ਬੈਠੇ ਹੋਏ ਰੱਬ ਦੇ ਪਿਆਰੇ ਨੂੰ ਵੀ ਰਾਤ ਨੀਂਦ ਨਹੀਂ ਪੈਂਦੀ। ਪਰ ਜਿਹੜਾ ਬੰਦਾ ਮੈਂਟਲੀ ਤੌਰ ਤੇ ਅਪਸੈਟ ਹੈ, ਡਿਪਰੈਸ਼ਨ ਵਿੱਚ ਹੈ, ਉਹ ਡਾਕਟਰ ਕੋਲ ਜਾਏਗਾ, ਉਹ ਦੱਸੇਗਾ ਕਿ ਤੂੰ ਆਹ ਦਵਾਈ ਲੈ, ਆਹ ਕੁਝ ਖਾ, ਠੀਕ ਹੋ ਜਾਏਗਾ। ਪਰ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਫ ਹੈ, ਕਿਹੜਾ ਦੁਨੀਆਂ ਦਾ ਵੈਦ ਹੈ ਜੀ ਜਿਹੜਾ ਨਬਜ਼ ਪਕੜ ਕੇ ਕਹਿ ਦੇ ਆਹ ਮੈਂ ਗੋਲੀ ਦੇ ਦੇਣਾ ਤੇ ਰੱਬ ਦੇ ਵਿਛੋੜੇ ਵਾਲਾ ਦਰਦ ਤੇਰਾ ਠੀਕ ਹੋ ਜਾਏਗਾ। ਨਹੀਂ, ਇਹੀ ਕਾਰਨ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਮਿਲਦਾ ਜੁਲਦਾ ਹੈ ਬਚਨ। ਜੇ ਮਹਾਰਾਜ ਕਹਿੰਦੇ ਵੈਦਿਕ ਨਾਟਕ ਨਬਜ਼ ਪਕੜਦੇ ਨੇ, ਮਹਾਰਾਜ ਜੀ ਦੋ ਐਸੀ ਅਵਸਥਾ ਗੁਰੂ ਨਾਨਕ ਸਾਹਿਬ ਜੀ ਤੇ ਆਈ ਤੇ ਅਸੀਂ ਸਾਰੇ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਕਿ ਵੈਦ ਹਰਦਾਸ ਨੇ ਆ ਕੇ ਬਾਂਹ ਪਕੜੀ ਸੀ। ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਮਹਾਰਾਜ ਨੇ ਫਰਮਾਇਆ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ। ਉਹ ਨਬਜ਼ ਦੇਖਦਾ ਨਾਟਕ, ਉਹ ਨਬਜ਼ ਦੀਆਂ ਬਾਂਹ ਦੀਆਂ ਨਾੜਾਂ ਦੇਖ ਰਿਹਾ ਹੈ। ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ। ਉਸ ਪੀੜਾ ਨੂੰ ਵੈਦ ਜਾਣ ਹੀ ਨਹੀਂ ਸਕਦਾ। ਇਹਦਾ ਤਰਜਮਾ ਇੱਕ ਉਰਦੂ ਦੇ ਵਿਦਵਾਨ ਨੇ ਕੀਤਾ ਹੈ ਕਿ ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਿਹਾ ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ ਜਿਸ ਮਰਜ਼ ਕੀ ਜੁਸਤਜੂ ਮੇ। ਜੁਸਤਜੂ ਦਰ ਤੇ ਖੋਜ ਲੱਭਣਾ ਬਿਮਾਰੀ ਨੂੰ, ਜਿਸ ਮਰਜ਼ ਕੀ ਜੁਸਤਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੇਰੇ ਅੰਦਰ ਇੱਕ ਪੀੜ ਹੈ ਪਿਆਰੇ ਨੂੰ ਮਿਲਣ ਦੀ। ਉਹੀ ਬਚਨ ਗੁਰੂ ਰਾਮਦਾਸ ਕਹਿੰਦੇ ਆ ਵੈਦਕ ਹਕੀਮ ਨਬਜ਼ ਹੀ ਪਕੜਦੇ ਰਹਿ ਗਏ, ਉਹ ਖੁਦ ਹੀ ਭੁੱਲ ਗਏ ਮੇਰੇ ਖਿਰਦੇ ਵਿੱਚ ਪ੍ਰਭੂ ਮਿਲਣ ਦੀ ਪੀੜਾ ਹੈ।
ਹੋ ਖਿੰਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ।
ਮਹਾਰਾਜ ਕਹਿੰਦੇ ਨੇ ਇੱਕ ਖਿੰਨ ਇੱਕ ਪਲ ਵੀ ਆਪਣੇ ਪਿਆਰੇ ਤੋਂ ਬਿਨਾ ਮੈਂ ਰਹਿ ਨਹੀਂ ਰਹਿ ਸਕਦਾ।
ਜਿਉ ਬਿਨ ਅਮਲ ਅਮਲੀ ਮਰ ਗਈਆ।
ਜਿਸ ਬੰਦੇ ਨੂੰ ਅਮਲ ਲੱਗ ਚੁੱਕਾ ਹੈ, ਕਿਸੇ ਕਿਸਮ ਦਾ ਅਮਲ ਹੋਵੇ, ਭਾਵੇਂ ਉਹ ਬੰਦਾ ਅਫੀਮ ਖਾਂਦਾ ਹੈ, ਕੋਈ ਨਸ਼ਾ ਕਰਦਾ ਹੈ, ਜਿਵੇਂ ਆਪਾਂ ਸਾਰੇ ਕਹਿੰਦੇ ਹਾਂ ਕਿ ਨਸ਼ੈੜੀ ਬੰਦੇ ਕਿਸੇ ਦੀ ਪਰਵਾਹ ਨਹੀਂ ਕਰਦੇ, ਨਾ ਨਸ਼ਾ ਮਿਲੇ ਉਹਨਾਂ ਦੇ ਪ੍ਰਾਣ ਨਿਕਲ ਜਾਂਦੇ ਆ। ਪਰ ਇੱਥੇ ਹਜ਼ੂਰ ਨੇ ਇੱਕ ਉਦਾਹਰਣ ਲਈ ਇਹ ਸਮਝਾਉਣ ਵਾਸਤੇ ਭਲਿਓ, ਜਿਹੜਾ ਬੰਦਾ ਰੋਜ਼ ਨਸ਼ਾ ਕਰਦਾ ਉਹਦੀਆਂ ਨਾੜਾਂ ਵਿੱਚ, ਉਹਦੇ ਸਰੀਰ ਵਿੱਚ, ਉਹਦੇ ਜ਼ਿਹਨ ਵਿੱਚ, ਇਹਦੀ ਸੋਚ ਵਿੱਚ ਨਸ਼ਾ ਹੀ ਵੱਸ ਜਾਂਦਾ ਹੈ। ਕਹਿੰਦੇ ਜੇ ਉਹਨੂੰ ਨਸ਼ਾ ਨਾ ਮਿਲੇ ਉਹ ਤੜਫ ਉੱਠਦਾ, ਉਹਦੇ ਪ੍ਰਾਣ ਨਿਕਲ ਜਾਂਦੇ ਨੇ। ਕਹਿੰਦੇ ਨੇ ਇਹ ਤਾਂ ਦੁਨਿਆਵੀ ਨਸ਼ੇ ਵਿੱਚ ਖਚਤ ਬੰਦੇ ਦੀ ਗੱਲ ਕਹਿ, ਸੱਚਮੁੱਚ ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਫ ਐਸੀ ਹੈ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਪਰਮਾਤਮਾ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਾ ਪ੍ਰੇਮ ਪਿਰੀ ਸੁਣਿਓ ਬੇਨਤੀ, ਉਹਾ ਪ੍ਰੇਮ ਪਿਰੀ ਕਣਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਹੀ, ਕੁਛ ਨਹੀਂ ਚਾਹੀਦਾ। ਸੱਚ ਇਹ ਵੇ ਕਿ ਤੇਰੇ ਮਿਲਣ ਦੀ ਹੀ ਇੱਕ ਲੋਚਾ ਹੈ। ਗੁਰੂ ਰਾਮਦਾਸ ਬਚਨ ਕਰਦੇ ਆ ਇੱਕ ਪਲ ਖਿੰਨ ਇੱਕ ਪਲ ਨਹੀਂ ਰਹਿ ਸਕਦਾ, ਜਿਵੇਂ ਅਮਲੀ ਅਮਲ ਤੋਂ ਬਿਨਾ ਨਹੀਂ ਰਹਿ ਸਕਦਾ।
ਜਿਨ ਕੋ ਪਿਆਸ ਹੋਏ ਪ੍ਰਭ ਕੇਰੀ।
ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸ ਹੋਵੇ, ਤ੍ਰੇ ਲੱਗ ਜਾਏ,
ਤਿੰਨੇ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ।
ਦੁਈਆ ਦਾ ਲਫ਼ਜ਼ੀ ਅਰਥ ਹੈ ਜੀ ਦੂਜਾ, ਬਾਕੀ ਇਹਦੇ ਅਰਥ ਸਰਲ ਨੇ। ਕਹਿੰਦੇ ਨੇ ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸ ਕਹਿ, ਉਹਨਾਂ ਨੂੰ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਭਾਉਂਦਾ ਹੀ ਨਹੀਂ। ਉਹਨਾਂ ਸਾਹਮਣੇ ਸਿਮਰਨ ਦੀ ਗੱਲ ਕਰੋ ਚੰਗੀ ਲੱਗੇਗੀ, ਕੀਰਤਨ ਹੋਵੇ ਚੰਗਾ ਲੱਗੇਗਾ, ਸ਼ਬਦ ਦੀ ਗੱਲ ਚੱਲੇਗੀ ਚੰਗੀ ਲੱਗੇਗੀ, ਪਰਮਾਤਮਾ ਨੂੰ ਮਿਲਣ ਦੀ ਕੋਈ ਗੱਲ ਕਰੇਗਾ ਚੰਗੀ ਲੱਗੇਗੀ। ਜਦੋਂ ਦੁਨਿਆਵੀ ਬਾਤਾਂ ਕੋਈ ਸ਼ੁਰੂ ਕਰੇਗਾ, ਸੱਚ ਇਹ ਉਹ ਆਪਣੇ ਕੰਨ ਵਲੇਟ ਕੇ ਉੱਥੋਂ ਦੂਰੀ ਬਣਾ ਲੈਂਦੇ ਆ। ਮਹਾਰਾਜ ਇੱਥੇ ਹਰਿਮੰਦਰ ਸਾਹਿਬ ਵਿੱਚ ਜੀ ਇਹ ਇੱਕ ਸਾਧੂ ਰਹਿੰਦੇ ਹੁੰਦੇ ਸਨ, ਉਹਨਾਂ ਨੂੰ ਸੰਗਤ ਕਹਿੰਦੀ ਹੁੰਦੀ ਸੀ, ਬੁੰਦਿਆਂ ਵਾਲੇ ਸੰਤ। ਸ਼੍ਰੀਮਾਨ ਭਾਈ ਵੀਰ ਸਿੰਘ ਜੀ ਨੇ ਸੰਤ ਗਾਥਾ 'ਚ ਉਹਨਾਂ ਦਾ ਜ਼ਿਕਰ ਕੀਤਾ ਹੈ। ਉਹ ਕੀਰਤਨ ਸੁਣਦੇ ਸਨ, ਸਾਰਾ ਦਿਨ ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਕੇ ਬਾਣੀ ਸੁਣੀ ਜਾਣੀ। ਪਰ ਜਦੋਂ ਆ ਘੰਟਾ ਘਰ ਤੋਂ ਜਾਂ ਕਿਸੇ ਦਰਵਾਜ਼ੇ ਤੋਂ ਬਾਹਰ ਨਿਕਲਣਾ, ਉਹਨਾਂ ਨੇ ਆਪਣੇ ਕੰਨ ਦੇ ਕੋਲ ਬੁੰਦੇ ਲਟਕਾਏ ਹੁੰਦੇ ਸਨ। ਉਹਨਾਂ ਬੁੰਦਿਆਂ ਨੂੰ ਜਿਵੇਂ ਏਅਰ ਪਲੈਗ ਆਪਾਂ ਅੱਜ ਕਹਿੰਦੇ ਹਾਂ, ਉਹ ਆਪਣੇ ਕੰਨ ਦੇ ਵਿੱਚ ਦੇ ਦਿੰਦੇ ਸਨ। ਜੇ ਪੁੱਛਣਾ ਜੀ ਇਹ ਕਿਉਂ, ਕਹਿਣ ਲੱਗੇ ਇਸ ਕੰਨਾਂ ਰਾਹੀਂ ਸਿਰਫ ਪਰਮਾਤਮਾ ਦੀ ਸਿਫਤ ਹੀ ਮੈਂ ਸੁਣ ਸਕਦਾ ਵਾਂ, ਜੇ ਦੂਸਰੀ ਕੋਈ ਗੱਲ ਕਰਦਾ ਤੇ ਮੈਨੂੰ ਉਹ ਚੰਗੀ ਨਹੀਂ ਲੱਗਦੀ। ਉਹਨਾਂ ਨੂੰ ਅੰਮ੍ਰਿਤਸਰ ਦੀ ਸੰਗਤ ਬੁੰਦਿਆਂ ਵਾਲੇ ਸੰਤ ਕਹਿੰਦੀ ਹੁੰਦੀ ਸੀ। ਮੈਂ ਬੇਨਤੀ ਕਰਾਂਗਾ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਆ, ਕਹਿੰਦੇ ਨੇ ਕਿ ਮੈਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਛ ਵੀ ਅੱਛਾ ਨਹੀਂ ਲੱਗਦਾ।
ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ।
ਹਜ਼ੂਰ ਕਹਿੰਦੇ ਨੇ ਕੋਈ ਹੋਵੇ ਬਿਨਾਂ ਸ਼ਰਤ, ਕੋਈ ਆ ਕੇ ਮੇਰੇ ਪਿਆਰੇ ਪਰਮਾਤਮਾ ਨੂੰ ਮਿਲਾ ਦੇਵੇ।
ਹਉ ਤਿਸ ਵਿਟੋ ਬਲ ਬਲ ਘੁੰਮ ਗਈਆ।
ਤਿਸ ਵਿਟੋ ਦਾ ਅਰਥ ਕਰਾਂਗੇ ਉਸ ਤੋਂ, ਹਉ ਤਿਸ ਵਿਟੋ ਮੈਂ ਉਹਦੇ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ। ਕੁੰਭ ਜਈਆ ਦਾ ਅਰਥ ਵੀ ਕਰਾਂਗੇ ਉਹਦੇ ਤੋਂ ਆਪਣਾ ਆਪ ਵਾਰ ਦੇਣਾ।
ਅਨੇਕ ਜਨਮ ਕੇ ਵਿਛੜੇ ਜਨ ਮਿਲੇ।
ਸਤਿਗੁਰੂ ਵਿੱਚ ਇੰਨੀ ਕੁ ਬਖਸ਼ਿਸ਼ ਹੈ ਜੀ, ਅਨੇਕਾਂ ਜਨਮਾਂ ਦੇ ਵਿਛੜਿਆਂ ਨੂੰ ਗੁਰੂ ਤਰਸ ਕਰਕੇ ਮਿਲਾ ਦਿੰਦਾ ਹੈ। ਵਿਛੋੜਾ ਕਈ ਜਨਮਾਂ ਦਾ, ਕਿਰਪਾ ਜਿਹੜੀ ਉਹਦੇ ਸਾਹਮਣੇ ਜਨਮ ਕੀ ਜੀ। ਸਤਿਗੁਰੂ ਨੇ ਫਰਮਾਇਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਤਿਗੁਰੂ ਜਦੋਂ ਆਪਣੀ ਕਿਰਪਾ ਵਰਤਾਉਂਦੇ ਨੇ, ਵਿਛੜਿਆ ਮੇਲੇ ਪ੍ਰਭੂ ਕਰ ਦਰਗਹਿ ਕਾ ਬਸੀਠ। ਮਹਾਰਾਜ ਜੀ ਕਹਿੰਦੇ ਆ ਕਿ ਜਦੋਂ ਸਤਿਗੁਰੂ ਤਰਸ ਕਰਦੇ ਨੇ ਵਿਛੜਿਆ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ, ਤੇ ਕਈ ਜਨਮਾਂ ਦੇ ਵਿਛੜੇ ਉਹਨਾਂ ਦੀ ਬਾਂਹ ਪਕੜ ਪਰਮਾਤਮਾ ਦੇ ਦਰ ਤੇ ਲੈ ਜਾਂਦੇ ਆ। ਅੱਜ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਿਵਸ ਵੀ ਹੈ, ਜਿਨ੍ਹਾਂ ਨੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ। ਸੰਨ 1532 ਨੂੰ ਹਜ਼ੂਰ ਦੇ ਦਰਬਾਰ ਵਿੱਚ ਪਹੁੰਚੇ। ਸੰਨ 1539 ਤੱਕ ਉਹਨਾਂ ਨੇ ਦਾਤਾਰ ਜੀ ਦੇ ਦਰਬਾਰ ਵਿੱਚ ਸੇਵਾ ਕੀਤੀ। ਸੱਚ ਏਵੇ ਜਿਸ ਦਿਨ ਪਹਿਲੇ ਗਏ ਸਾਡੇ ਇਤਿਹਾਸਕਾਰਾਂ ਨੇ, ਵਿਚਾਰਵਾਨ ਵਿਦਵਾਨ ਗੁਣੀ ਗਿਆਨੀ ਪੁਰਸ਼ ਰਾਈਟਰ ਇਹ ਗੱਲ ਸਾਰੇ ਮੰਨਦੇ ਆ ਕਿ ਉਸ ਦਿਨ ਉਹ ਘੋੜੇ ਤੇ ਅਸਵਾਰ ਸਨ। ਕਈ ਸ਼ਬਦ ਘੋੜੀ ਵਰਤਦੇ ਆ, ਬਾਕੀ ਸੰਘ ਪਿੱਛੇ ਰਹਿ ਗਿਆ ਕਿਉਂਕਿ ਜਵਾਲਾ ਜੀ ਦੇ ਜਾ ਰਹੇ ਸਨ। ਆਪ ਕਰਤਾਰਪੁਰ ਗਏ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਨੂੰ ਆਪ ਲੈਣ ਵਾਸਤੇ ਆਏ। ਧਰਮਸ਼ਾਲਾ ਤੋਂ ਮਹਾਰਾਜ ਚੱਲੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸ਼ਬਦ ਕਹੇ ਕਿ ਮੇਰੇ ਰਾਜ ਦਾ ਧਣੀ ਆ ਰਿਹਾ ਹੈ, ਮੈਂ ਉਹਨੂੰ ਲੈਣ ਚੱਲਿਆ ਵਾਂ। ਬਾਬਾ ਲਹਿਣਾ ਸਾਹਿਬ ਜੀ ਪੁੱਛਦੇ ਨੇ ਮੈਂ ਧਰਮਸ਼ਾਲਾ ਜਾਣਾ ਗੁਰੂ ਨਾਨਕ ਸਾਹਿਬ ਜੀ ਦੀ। ਹਜ਼ੂਰ ਨੇ ਕਿਹਾ ਲਿਆ ਪੁਰਖਾ ਮੈਨੂੰ ਘੋੜੇ ਦੀਆਂ ਲਗਾਮਾਂ ਪਕੜਾ, ਮੈਂ ਤੈਨੂੰ ਧਰਮਸ਼ਾਲਾ 'ਚ ਲੈ ਜਾਂਦਾ। ਲੈ ਗਏ, ਗੱਲ ਸੰਖੇਪ ਕਰਾਂ। ਨਾਲ ਕਿਹਾ ਤੂੰ ਬੰਨ ਘੋੜੇ ਨੂੰ, ਅੰਦਰ ਆ ਜਾ। ਘੋੜਾ ਬੰਨ ਕੇ ਅੰਦਰ ਗਏ ਤੇ ਜਦੋਂ ਦੀਦਾਰ ਕੀਤੇ ਕਿ ਜਿਹੜੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਏ ਇਹ ਖੁਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਚਰਨਾਂ ਤੇ ਡਿੱਗ ਪਏ। ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੈਨੂੰ ਬਖਸ਼ ਦਿਓ। ਪਰ ਹਜ਼ੂਰ ਨੇ ਉੱਥੇ ਜਿਹੜੇ ਬਚਨ ਕਹੇ, ਸਾਡੇ ਵਿਦਵਾਨ ਸੱਜਣ ਸ਼ਿੰਗਾਰ ਕੇ ਬੋਲ ਕਹਿੰਦੇ ਨੇ, ਕਹਿੰਦੇ ਨੇ ਭਾਈ ਤੂੰ ਕੀ ਭੁੱਲਿਆ, ਮਹਾਰਾਜ ਆਪ ਪੈਦਲ ਚੱਲਦੇ ਆਏ, ਮੈਂ ਘੋੜੇ ਤੇ ਸਵਾਰ ਸਾਂ। ਤੇ ਮਹਾਰਾਜ ਕਹਿਣ ਲੱਗੇ ਦੇਖ ਪੁਰਖਾ ਅੱਜ ਘੋੜੇ ਦੀਆਂ ਲਗਾਮਾਂ ਪਕੜਾਈਆਂ ਮੈਨੂੰ, ਮੈਂ ਤੈਨੂੰ ਕਰਤਾਰਪੁਰ ਧਰਮਸ਼ਾਲਾ 'ਚ ਲੈ ਆਇਆ, ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਕਰਤਾਰ ਦੇ ਘਰ ਵਿੱਚ ਲੈ ਜਾਵਾਂਗਾ। ਆਪਣੇ ਮਨ ਦੀ ਲਗਾਮ ਪਕੜਾ ਦੇ। ਸੱਚਮੁੱਚ ਐਸੀ ਪਕੜਾਈ ਉਹਨਾਂ ਨੇ ਲਗਾਮ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਉਹ ਬਖਸ਼ਿਸ਼ ਵਰਤਾਉਂਦੇ ਰਹੇ ਤੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇ ਕੇ ਅੱਜ ਦੇ ਦਿਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਦੀ ਧਰਤੀ ਤੇ ਆਪਣੇ ਪੰਜਾਂ ਤੱਤਾਂ ਦੇ ਚੋਲੇ ਨੂੰ ਸੰਕੋਚ ਗਏ। ਹਾਂ ਇੱਕ ਬੇਨਤੀ ਜ਼ਰੂਰ ਕਰਾਂ, 63 ਸ਼ਲੋਕ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਹਿਲਾ ਸ਼ਲੋਕ ਉਹਨਾਂ ਦੇ ਇਹ ਹੈ ਜਿਸ ਪਿਆਰੇ ਸਿਓ ਨਹੀਂ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ। ਦੂਸਰਾ ਉਹਨਾਂ ਦਾ ਅਖੀਰਲਾ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਜਿੰਨੀਆਂ ਸੰਸਾਰ ਦੀਆਂ ਵਡਿਆਈਆਂ ਨੇ ਇਹਨਾਂ ਨੂੰ ਅੱਗ ਵਿੱਚ ਫੂਕ ਦੇ। ਦੁਨੀਆਂ ਕੀਆ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾ ਮਿਸਾਰਿਆ ਇੱਕ ਨਾ ਚਲੀਆ ਨਾਲ। ਧੰਨ ਗੁਰੂ ਰਾਮਦਾਸ ਮਹਾਰਾਜ, ਅਸੀਂ ਫਿਰ ਵਿਚਾਰ ਚ ਆਈ ਬਖਸ਼ਿਸ਼ ਕਰ ਰਹੇ ਹਾਂ ਕਿ ਹੇ ਪਿਆਰੇ ਪਰਮੇਸ਼ਵਰ ਜੀ, ਜਨਮਾਂ ਜਨਮਾਂ ਦਾ ਜੀਵ ਵਿਛੜਿਆ ਹੋਵੇ ਉਹਨੂੰ ਸਤਿਗੁਰੂ ਵਿਛੜੇ ਨੂੰ ਮਿਲਾ ਦਿੰਦੇ ਹਨ।
ਜਾਂ ਸਤ ਸਤ ਸਤਿਗੁਰ ਸ਼ਰਨ ਪਵਈਆ,
ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਆਪਣਾ ਆਪ ਭੇਟ ਕਰ ਦਿੰਦਾ ਹੈ, ਉਸ ਵਿਛੜੇ ਨੂੰ ਸਤਿਗੁਰੂ ਮਿਲਾ ਦਿੰਦੇ ਹਨ।
ਏ ਜੇ ਏਕ ਏਕੋ ਪ੍ਰਭ ਠਾਕੁਰ,
ਪਰ ਗੁਰੂ ਰਾਮਦਾਸ ਕਹਿੰਦੇ ਨੇ ਪ੍ਰਭੂ ਇਹ ਕੈਸੀ ਖੇਡ ਰਚਾਈ, ਇੱਕੋ ਮੰਜੀ ਵਿਛੀ ਹੈ, ਇੱਕੋ ਬਿਸਤਰਾ, ਇੱਕੋ ਸੇਜ ਹੈ ਤੇ ਸੇਜ ਦੇ ਉੱਤੇ ਇਸਤਰੀ ਵੀ ਹੈ ਤੇ ਪਤੀ ਵੀ ਹੈ। ਇਉਂ ਕਹਿ ਲਾਂ ਹਿਰਦੇ ਦੀ ਸੇਜ ਹੈ, ਇਹਦੇ ਵਿੱਚ ਠਾਕੁਰ ਜੀ ਵੀ ਬੈਠੇ ਨੇ ਤੇ ਇੱਥੇ ਜੀਵ ਆਤਮਾ ਵੀ ਬੈਠੀ ਹੈ, ਸੇਜ ਇੱਕੋ ਹੀ ਹੈ ਜੀ। ਫਿਰ ਬੇਨਤੀ ਸੁਣਿਓ, ਇਹ ਹੀ ਸਰੀਰ ਹੈ ਜਿਹੜਾ ਬਾਹਰਮੁਖੀ ਹੁੰਦਾ ਹੈ ਤੇ ਵੱਡੀ ਤੋਂ ਵੱਡੀ ਗਲਤੀ ਭੁੱਲ ਕਰਦਾ, ਅੰਤਰਮੁਖੀ ਹੁੰਦਾ ਹੈ ਤੇ ਰਸ ਵੀ ਜੁੜ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਸੇਜ ਇੱਕੋ ਹੀ ਹੈ, ਇਹਦੇ ਉੱਤੇ ਪ੍ਰਭੂ ਠਾਕੁਰ ਜੀ ਆਪਣਾ ਨਿਵਾਸ ਰੱਖਦੇ ਹਨ।
ਮਹਿਲ ਨਾ ਪਾਵੈ ਮਨ ਮੁਖ ਪਰਮਈਆ,
ਕਮਾਲ ਦੀ ਗੱਲ ਕਿ ਅੰਦਰ ਸਾਈ ਹੈ, ਸੇਜ ਤੇ ਬੈਠਾ, ਪਰ ਮਨਮੁਖ ਬੰਦੇ ਜਿਹੜੇ ਨੇ ਉਹਨਾਂ ਨੂੰ ਟਿਕਾਣਾ ਅੰਦਰ ਦਾ ਲੱਭਦਾ ਹੀ ਨਹੀਂ ਪਿਆ, ਕਿਉਂਕਿ ਉਹ ਭਰਮ ਵਿੱਚ ਪੈ ਗਏ, ਉਹ ਇੰਦਰੀਆਂ ਦੇ ਰਸ ਨੂੰ ਹੀ ਮੰਜ਼ਿਲ ਸਮਝੀ ਬੈਠੇ ਆ, ਉਹ ਮਨ ਦੀਆਂ ਚਤਰਾਈਆਂ ਨੂੰ ਮੰਜ਼ਿਲ ਸਮਝੀ ਬੈਠੇ ਆ, ਉਹਨਾਂ ਮਨਮੁੱਖਾਂ ਭਟਕਿਆਂ ਹੋਇਆਂ ਨੂੰ ਸਮਝ ਨਹੀਂ ਪੈਂਦੀ।
ਗੁਰ ਗੁਰ ਕਰਤ ਸਰਣ ਜੇ ਆਵੈ,
ਪਰ ਇਹੋ ਜਿਹਾ ਮਨਮੁੱਖ ਬੰਦਾ ਵੀ ਜੇ ਕਿਤੇ ਉਹਨੂੰ ਚੰਗੀ ਸੋਭਤ ਮਿਲ ਜਾਏ, ਉਹ ਗੁਰੂ ਗੁਰੂ ਕਰਦਾ, ਇਹਦਾ ਮਤਲਬ ਗੁਰੂ ਦਾ ਨਾਮ ਜਪਦਾ, ਗੁਰੂ ਦਾ ਬਚਨ ਮੰਨਦਾ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ।
ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ,
ਇਹ ਕਮਾਲ ਜੀ, ਜਨਮਾਂ ਦਾ ਵਿਛੜਿਆ ਭਰਮਾਂ ਚ ਪਿਆ, ਜੇ ਇਹੋ ਜਿਹਾ ਮਨਮੁਖ ਬੰਦਾ ਵੀ ਗੁਰੂ ਗੁਰੂ ਕਹਿੰਦਾ ਹਜ਼ੂਰ ਦੇ ਕੋਲ ਆਉਂਦਾ, ਗੁਰੂ ਜੀ ਇੱਕ ਖਿਨ ਨਹੀਂ ਲਾਉਂਦੇ, ਇਹੋ ਜਿਹਾ ਮਨਮੁਖ ਨੂੰ ਵੀ ਸ਼ੁੱਧ ਕਰਕੇ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਮਹਾਰਾਜ ਜੀ ਦਾ ਬਚਨ ਹੈ ਨਾ ਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾਰ, ਇਹ ਖਿੰਨ ਵਿੱਚ ਜਗਿਆਸੂ ਨੂੰ ਮਿਲਾ ਦਿੰਦੇ ਹਨ।
ਕਰ ਕਰ ਕਿਰਿਆ ਚਾਰ ਵਧਾਏ,
ਹਜ਼ੂਰ ਕਹਿੰਦੇ ਨੇ ਕੁਝ ਬੰਦੇ ਐਸੇ ਨੇ ਜਿਹੜੇ ਬਾਹਰ ਮੁਖੀ ਧਰਮ ਦੇ ਕਰਮ ਕਾਂਡ ਕਰੀ ਜਾ ਰਹੇ ਆ, ਅਨੇਕਾਂ ਤਰ੍ਹਾਂ ਦੇ ਪ੍ਰਪੰਚ ਪਖੰਡ ਕਰਦੇ ਖਾ,
ਮਨ ਪਖੰਡ ਕਰਮ ਕਪਟ ਲੋਭਈਆ,
ਸੱਚੀ ਮੁੱਚੀ ਪਖੰਡ ਵਿੱਚ ਖਚਤ ਨੇ, ਅੰਦਰ ਕਪਟ ਹੈ ਬਿਲਕੁਲ ਵੀ, ਅੰਦਰ ਇਉਂ ਕਹਿ ਲਵਾਂ ਸ਼ਰਧਾ ਚ ਨਹੀਂ, ਬਾਹਰ ਮੁਖੀ ਸਿਰਫ ਕਰਮ ਕਰੀ ਜਾ ਰਹੇ ਆ, ਕੋਈ ਨਗਨ ਪੈਰ ਤੁਰਿਆ ਜਾ ਰਿਹਾ, ਕੋਈ ਤੀਰਥ ਰਟਨ ਕਰੀ ਜਾ ਰਿਹਾ, ਜੋ ਬਾਹਰ ਮੁਖੀ ਵਿਖਾਵੇ ਦੇ ਕਰਮ, ਯਾਦ ਰੱਖਿਓ ਇਹ ਗੱਲ ਫਿਰ ਧਿਆਨ ਨਾਲ ਸੁਣਿਓ, ਇੱਕ ਜਪ ਹੋਵੇ ਜਿਹੜਾ ਗੁਰੂ ਜੀ ਨੇ ਕਰਨ ਲਈ ਕਿਹਾ, ਦੂਜਾ ਜਪ ਹੋਵੇ ਜਿਹੜਾ ਲੋਕ ਵਿਖਾਵੇ ਵਾਸਤੇ ਆਪਾਂ ਕਹਿੰਦੇ, ਇੱਕ ਸੇਵਾ ਹੋਵੇ ਜਿਹਦੇ ਤੋਂ ਬਿਨਾਂ ਜ਼ਿੰਦਗੀ ਦੀ ਮੰਜ਼ਿਲ ਕੋਈ ਨਹੀਂ, ਇੱਕ ਕਰਮ ਸਰੀਰ ਦਾ ਹੋਵੇ ਜਿਹੜਾ ਲੋਕ ਵਿਖਾਵੇ ਵਾਸਤੇ, ਪਖੰਡ ਵਾਸਤੇ, ਪਰਪੰਚ ਵਾਸਤੇ, ਲੋਕ ਵਿਖਾਵੇ ਵਾਸਤੇ, ਮਹਾਰਾਜ ਕਹਿੰਦੇ ਨੇ ਇਹ ਜੀਵ ਜਿਨ ਰਾਤ ਹੀ ਗ੍ਰਸਤ ਰਹਿੰਦੇ ਹਨ।
ਬੇਸੁਆ ਕਹਿ ਘਰ ਬੇਟਾ ਜਨਮਿਆ,
ਵਾਹਿਗੁਰੂ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਪਖੰਡੀ ਬੰਦੇ, ਕਪਟੀ ਬੰਦੇ, ਕਰਮ ਕਾਂਡੀ ਬੰਦੇ, ਨਾਮ ਤੋਂ ਵਿਹੂਣੇ, ਨਾਮ ਦੇ ਪਰਮਾਤਮਾ ਦੇ ਨਾਮ ਤੇ ਪ੍ਰਪੰਚ ਕਰਨ ਵਾਲੇ, ਹੁਣ ਦੇਖੋ ਸ਼ਬਦ ਕੀ ਵਰਤਿਆ, ਕਹਿੰਦੇ ਨੇ ਜਿਵੇਂ ਇੱਕ ਵੇਸ਼ਵਾ ਦੇ ਘਰ ਵਿੱਚ ਪੁੱਤਰ ਜਨਮ ਲੈ ਲਏ, ਕਿਸੇ ਨੂੰ ਪਤਾ ਕਿਹਦਾ ਬੇਟਾ ਹੈ, ਮੈਂ ਹੈ ਤਾਂ ਮਹਾਰਾਜ ਨੇ ਝਿੜਕੀ ਮਾਰੀ ਵੀ ਬੰਦਿਓ, ਸ਼ਰਧਾ ਨਾਲ ਚੱਲੋ, ਪ੍ਰਪੰਚ ਨੂੰ ਛੱਡ ਦਿਓ। ਸਤਿਗੁਰੂ ਕਹਿੰਦੇ ਨੇ ਕਿਰਿਆ ਚਾਰ ਪਖੰਡ ਭਰਮ ਕਰਨ ਵਾਲੇ, ਇਸ ਤਰ੍ਹਾਂ ਜਿਵੇਂ ਵੇਸ਼ਵਾ ਦੇ ਘਰ ਬੇਟਾ ਜਨਮ ਲੈਂਦਾ ਹੈ,
ਪਿਤਾ ਤਾਹੇ ਕਿਆ ਨਾਮ ਸਦਈਆ,
ਉਸ ਬਜ਼ਾਰੀ ਔਰਤ ਦੇ, ਉਸ ਵੇਸ਼ਵਾ ਦੇ ਘਰ ਪੈਦਾ ਹੋਏ ਪੁੱਤਰ ਲਈ ਪਿਤਾ ਦਾ ਨਾਮ ਕੀ ਲਿਖਾਇਆ ਜਾਏਗਾ। ਇਹਦਾ ਮਤਲਬ ਜਿਹੜਾ ਪਰਪੰਚੀ ਪਖੰਡੀ ਹੈ ਉਹਨੂੰ ਵੇਸ਼ਵਾ ਦੇ ਪੁੱਤਰ ਨਾਲ ਤੁਲਨਾ ਦਿੱਤੀ ਗਈ, ਕਿਉਂਕਿ ਉਹਦਾ ਬਾਪ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਪਰਪੰਚੀ ਹੈ ਸੱਚ ਇਵੇ ਉਹਦੇ ਸਿਰ ਉੱਪਰ ਵੀ ਕੋਈ ਨਹੀਂ।
ਪੂਰਬ ਜਨਮ ਭਗਤ ਕਰ ਆਏ,
ਪਰ ਜਿਨ੍ਹਾਂ ਉੱਪਰ ਕਿਰਪਾ ਹੋਈ ਪੂਰਬਲੇ ਜਨਮ ਚ ਭਗਤੀ ਕਰਦੇ ਰਹੇ। ਦੇਖੋ ਪੂਰਬਲੇ ਜਨਮ ਦੀ ਭਗਤੀ ਨੂੰ ਗੁਰੂ ਜੀ ਨੇ ਸਵੀਕਾਰ ਕੀਤਾ, ਪੂਰਬਲੇ ਜਨਮ ਚ ਭਗਤੀ ਕਰਕੇ ਇਹ ਜਨਮ ਮਿਲਿਆ ਹੈ।
ਗੁਰ ਹਰ 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 ਭਗਤ ਜਮਈਆ,
ਪਰ ਗੁਰੂ ਨੇ ਪੂਰਬਲੀ ਕਮਾਈ ਨੂੰ ਵੀ ਨਾਲ ਜੋੜ ਲਿਆ, ਕਿਉਂਕਿ ਨਾਮ ਦੀ ਪੂਰਬਲੀ ਕਮਾਈ ਕਦੀ ਨਸ਼ਟ ਨਹੀਂ ਹੁੰਦੀ, ਅਗਲੇ ਜਨਮ ਵਿੱਚ ਵੀ ਕਿਰਪਾ ਹੁੰਦੀ। ਸਤਿਗੁਰੂ ਨੇ ਪੂਰਬਲਾ ਵੀ ਬੀਜ ਲੈ ਲਿਆ ਤੇ ਇਸ ਜਨਮ ਵਿੱਚ ਵੀ ਉਸ ਬੀਜ ਨੂੰ ਚੰਗੀ ਗਹਿਰੀ ਥਾਂ ਤੇ ਬੀਜ ਦਿੱਤਾ, ਜਿਹਦੇ ਵਿੱਚੋਂ ਫਲ ਦੀ ਪ੍ਰਾਪਤੀ ਹੋਣੀ ਹੈ।
ਭਗਤ ਭਗਤ ਕਰਤੇ ਹਰ ਪਾਇਆ,
ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਦਿਆਂ ਸਿਮਰਨ ਕਰਦਿਆਂ ਉਸ ਖਰੀ ਪ੍ਰਭੂ ਨੂੰ ਪਾ ਲਿਆ ਹੈ।
ਜਾਂ ਹਰ 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 ਨਾਮ ਸਮਈਆ,
ਜਿਹੜੇ ਪਰਮਾਤਮਾ ਦੀ ਦਿਨ ਰਾਤ ਭਗਤੀ ਕਰਦੇ ਆ, ਗੁਰੂ ਗੁਰੂ ਜਪਦੇ ਆ, ਉਹਨਾਂ ਅੰਦਰ ਪ੍ਰਭੂ ਦਾ ਨਾਮ ਸਮਾ ਜਾਂਦਾ ਹੈ।
ਪ੍ਰਭੇ ਆਣ ਆਣ ਮਹਿੰਦੀ ਪੀਸਾਈ,
ਹੁਣ ਇੱਥੇ ਬਖਸ਼ਿਸ਼ ਹੋਰ ਗੁਰੂ ਰਾਮਦਾਸ ਜੀ ਨੇ ਕਰ ਦਿੱਤੀ ਕਿ ਕਈ ਵਾਰੀ ਬੰਦਾ ਸੋਚੇ ਮੇਰਾ ਉੱਦਮ ਕਰਕੇ ਮੈਨੂੰ ਪ੍ਰਾਪਤੀ ਹੋ ਗਈ। ਕਹਿੰਦੇ ਜਿਵੇਂ ਇੱਕ ਮਹਿੰਦੀ ਰੰਗ ਉਹਦੇ ਵਿੱਚ ਹੈ, ਪਰ ਉਹ ਰੰਗ ਤਾਂ ਉਗੜਦਾ ਹੈ ਜੇ ਹੱਥਾਂ ਤੇ ਪੈਰਾਂ ਤੇ ਲਾਈਏ। ਪਰਮਾਤਮਾ ਨੇ ਆਪ ਬਖਸ਼ਿਸ਼ ਕੀਤੀ, ਆਪ ਉਸ ਮਹਿੰਦੀ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ, ਨਾਮ ਦਾ ਰੰਗ ਉਸ ਮਹਿੰਦੀ ਨੂੰ ਲਿਆਂਦਾ ਹੈ।
ਆਪੇ ਘੋਲ ਘੋਲ ਅੰਗ ਲਈਆ,
ਆਪੇ ਉਹਨੇ ਪ੍ਰੇਮਾ ਭਗਤੀ ਦੀ ਮਹਿੰਦੀ ਘੋਲ ਘੋਲ ਕੇ, ਯਾਦ ਰੱਖਿਓ ਇਹ ਸੁਹਾਗਣ ਦਾ ਚਿੰਨ੍ਹ ਵੀ ਮੰਨਿਆ ਜਾਂਦਾ ਹੈ, ਪਰ ਆਮ ਤੌਰ ਤੇ ਬੀਬੀਆਂ ਇਹਦੀ ਵਰਤੋਂ ਕਰਦੀਆਂ ਨੇ। ਬੇਨਤੀ ਕਰਾਂ, ਇੱਥੇ ਇਹ ਬਖਸ਼ਿਸ਼ ਕੀਤੀ ਵੀ ਆਪੇ ਮਹਿੰਦੀ ਘੋਲੀ, ਆਪੇ ਘੋਲ ਕੇ ਅੰਗ ਅੰਗ ਤੇ ਲਾਈ। ਦਸ ਨੂੰ ਇੰਝ ਪ੍ਰਤੀਤ ਹੁੰਦਾ, ਕਬੀਰ ਸਾਹਿਬ ਜੀ ਦਾ ਇੱਕ ਬਚਨ ਕਹਿ, ਉੱਥੇ ਮਹਿੰਦੀ ਪੀਸੀ ਜਾਣੀ, ਮਹਿੰਦੀ ਘੋਲੀ ਜਾਣੀ, ਇਹਨੂੰ ਸਾਧਨਾ ਨਾਲ ਕਮਾਈ ਨਾਲ ਜੋੜਿਆ, ਪਰ ਰੰਗ ਨਾ ਨਿਕਲਣਾ, ਇਹਨੂੰ ਬਖਸ਼ਿਸ਼ ਨਾਲ ਜੋੜਿਆ। ਜੇ ਹੱਥ ਪੈਰ ਤਲੀਆਂ ਤੇ ਲਾਵਾਂਗੇ ਤੇ ਰੰਗ ਉਗੜੇਗਾ, ਤੇਰੀ ਕਮਾਈ ਮਹਿੰਦੀ ਦੀ ਤਰ੍ਹਾਂ ਜਿਤਨੀ ਮਰਜ਼ੀ ਹੋਵੇ, ਜੇ ਪਰਮਾਤਮਾ ਦੀ ਕਿਰਪਾ ਨਹੀਂ ਵਰਦੀ ਤੇ ਤੇਰੀ ਭਗਤੀ ਦਾ ਰੰਗ ਨਹੀਂ ਨਿਕਲਣਾ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈਸੈ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ। ਇੱਥੇ ਮਹਾਰਾਜ ਕਹਿੰਦੇ ਨੇ ਗੁਰੂ ਅਮਰਦਾਸ, ਨਾਨਕ ਮਹਿੰਦੀ ਕਰਕੇ ਰੱਖਿਆ, ਸੌ ਸੌ ਨਦਰ ਕਰੇ, ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇੱਥੇ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਨੇ ਆ ਮਹਿੰਦੀ ਆਈ, ਆਪ ਨੂੰ ਘੋਲਿਆ, ਆਪੇ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਉਹਨੇ ਭਗਤੀ ਦਾ ਰੰਗ ਚਾੜਿਆ ਹੈ।
ਜਿਨ ਕੋ ਠਾਕੁਰ ਕਿਰਪਾ ਧਾਰੀ,
ਜਿਨ੍ਹਾਂ ਉੱਪਰ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ,
ਬਾਹ ਪਕੜ ਨਾਨਕ ਕੱਢ ਲਈਆ,
ਉਹਨਾਂ ਦੀਆਂ ਬਾਹਾਂ ਨੂੰ ਪਕੜ ਕੇ, ਡੁੱਬਦਿਆਂ ਹੋਇਆਂ ਨੂੰ ਬਾਹਾਂ ਪਕੜ ਕੇ ਗੁਰੂ ਨੇ ਕੱਢ ਲਿਆ ਹੈ। ਗੁਰੂ ਰਾਮਦਾਸ ਇਸ ਸ਼ਬਦ ਵਿੱਚ, ਦਾਸ ਨੇ ਆਰੰਭ ਵਿੱਚ ਵੀ ਅਰਜ਼ ਕੀਤੀ, ਪ੍ਰਭੂ ਮਿਲਣ ਦੀ ਇੱਕ ਜਗਿਆਸਾ ਹੈ, ਰੋਮ ਰੋਮ ਵਿੱਚ ਤੜਫ ਹੈ, ਉਸ ਤੜਫ ਦੀ ਸੰਤੁਸ਼ਟੀ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੈ। ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਸਮਾਪਤੀ ਤੇ ਕਿ ਬਾਂਹ ਪਕੜ ਲਈ। ਇੱਕ ਦਿਨ ਦਾਸ ਨੇ ਇੱਥੇ ਬੇਨਤੀ ਕੀਤੀ ਸੀ, ਸਾਰੇ ਕਹਿੰਦੇ ਹਾਂ ਕਿ ਗੁਰੂ ਜੀ ਦੀ ਉਂਗਲ ਪਕੜਨੀ ਹੈ, ਸਾਰੇ ਕਹਿੰਦੇ ਹਾਂ ਗੁਰੂ ਦੀ ਉਂਗਲ ਪਕੜੋ, ਪਰ ਜਿਹੜਾ ਬਾਂਹ ਗੁਰੂ ਪਕੜ ਲੈ ਨਾ, ਉਂਗਲ ਅਸੀਂ ਪਕੜਨੀ ਹੈ। ਜੇ ਥੋੜਾ ਜਿਹਾ ਧੱਕਾ ਵੱਜ ਜਾਏ ਤੇ ਸੱਚਮੁੱਚ ਸਾਡੀ ਉਂਗਲ, ਸਾਡੀ ਪਕੜ ਢਿੱਲੀ ਪੈ ਜਾਏਗੀ, ਉਂਗਲ ਛੁੱਟ ਜਾਏਗੀ, ਪਰ ਜਦੋਂ ਗੁਰੂ ਬਾਂਹ ਘੁੱਟ ਕੇ ਪਕੜ ਲਵੇ ਪਿਆਰੇ, ਉਦੋਂ ਜਿੰਨੀਆਂ ਮਰਜ਼ੀ ਧੱਕੇ ਵੱਗੀ ਜਾਣ, ਗੁਰੂ ਕਦੀ ਬਾਂਹ ਛੱਡਦਾ ਨਹੀਂ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਸਨਮਾਨਯੋਗ ਸਿੰਘ ਸਾਹਿਬ ਜੀ ਦਾ ਹੱਲ ਕੇ ਅੱਜ ਦੇ ਦਿਨ ਕਥਾ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ ਦੀ ਸੀ ਜੀ। ਮੈਂ ਸਾਡੇ ਬਜ਼ੁਰਗ ਨੇ ਬਹੁਤ ਪਿਆਰ ਕਰਦੇ ਆ, ਜਿੱਥੇ ਜ਼ਿੰਦਗੀ 'ਚ ਕਦੀ ਬੋਲਦੇ ਹਾਂ ਜਿਹੜੀਆਂ ਗੱਲਾਂ ਸਮਝ ਨਹੀਂ ਸਾਨੂੰ ਪੈਂਦੀਆਂ, ਉਹ ਵੀ ਪਿਆਰ ਸਹਿਤ ਸਮਝਾਉਂਦੇ ਆ, ਜਿਵੇਂ ਬਜ਼ੁਰਗ ਆਪਣੇ ਬੱਚੇ ਨੂੰ ਸਮਾਧ ਦਿੰਦੇ ਨੇ। ਉਹਨਾਂ ਦਾ ਟਾਈਮ ਸੀ, ਮੈਂ ਜਾਣਾ ਸੀ ਬਾਹਰ ਅਗਲੇ ਮਹੀਨੇ, ਇਸ ਕਰਕੇ ਉਹਨਾਂ ਕਿਹਾ ਵੀ ਤੁਸੀਂ ਇਹ ਜ਼ਰੂਰ ਟਾਈਮ ਲਾ ਲਓ। ਉਹਨਾਂ ਦਾ ਵੀ ਧੰਨਵਾਦ ਜੀ, ਸਿੰਘ ਸਾਹਿਬ ਜੀ ਦਾ ਬਹੁਤ ਧੰਨਵਾਦ, ਸਤਿਗੁਰੂ ਗੁਰੂ ਰਾਮਦਾਸ। ਕਿਰਪਾ ਕਰੋ ਜੋ ਅੱਜ ਸ਼ਬਦ ਬਖਸ਼ਿਆ ਹੈ। ਭਾਗ ਤਾਂ ਸਾਡੇ ਨਹੀਂ, ਮੈਂ ਆਪਣੀ ਗੱਲ ਕਰ ਰਿਹਾ, ਪਰ ਦਾਤਾ ਇਹ ਲੋਚਾ ਸਾਨੂੰ ਲਾ ਦਿਓ, ਤਰਸ਼ ਕਰੋ ਤੁਸੀਂ, ਆਓ ਇਸ ਅੰਮ੍ਰਿਤ ਬਚਨ ਦੀਆਂ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ।
ਪ੍ਰਭ ਆਣ ਆਣ ਮਹਿੰਦੀ ਪੀਸਾਈ, ਆਪੇ ਘੋਲ ਘੋਲ ਅੰਗ ਲਈਆ, ਜਿਨ ਕੋ ਠਾਕੁਰ ਕਿਰਪਾ ਧਾਰੀ, ਬਾਹ ਪਕੜ ਨਾਨਕ ਕੱਢ ਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।